And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ, ਬੜਾ ਮੀਂਹ ਪਵਾਇਆ ਯਾਰ।
ਇੱਦਾਂ ਹੀ ਹੈ ਜੀ ਬਸ ਫਿਰ।
ਹੈਂ, ਇੱਧਰ ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਵਟ ਆਰ ਯੂਅਰ ਵਿਊਜ਼ ਵਿਜੇ ਜੀ ਐਂਡ ਵਾਸੂ ਜੀ, ਸਨੋ ਨਾਲੋਂ ਰੇਨ? ਓਏ ਹੋਏ, ਇਹਨਾਂ ਨੇ ਬੜਾ ਔਖਾ ਸਵਾਲ ਪੁੱਛ ਲਿਆ। ਮੌਂਕਟਨ ਨਿਊ ਬ੍ਰੰਜ਼ਵਿਕ ਤੋਂ ਇਹ ਸਵਾਲ ਆਇਆ, ਕਹਿੰਦੇ ਵੀ ਦੱਸੋ ਰੇਨ ਵਧੀਆ ਕਿ ਸਨੋ ਵਧੀਆ?
ਡਿਪੈਂਡ ਕਰਦਾ ਨਾ ਕਿੰਨਾ ਕੁ ਪੈ ਰਿਹਾ ਅਤੇ ਕਿੰਨੀ ਦੇਰ ਬਾਅਦ ਪੈ ਰਿਹਾ।
ਜਿਹੜੇ ਲੋਕ ਵਾਸੂ ਜੀ ਵੈਸੇ ਅਜਿਹੀ ਥਾਂ 'ਤੇ ਰਹਿੰਦੇ ਨੇ ਜਿੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਆ, ਉਹ ਇੱਥੇ ਵੈਨਕੂਵਰ ਆ ਕੇ ਇੱਥੇ ਸਾਊਥ ਕੋਸਟ 'ਤੇ ਆ ਕੇ ਜਦੋਂ ਮੀਂਹ ਪੈਂਦਾ ਵੇਖਦੇ ਨੇ, ਉਹ ਬੜੇ ਪਰੇਸ਼ਾਨ ਹੁੰਦੇ ਆ। ਉਹ ਕਹਿੰਦੇ ਯਾਰ, ਬਹਿਦੇ ਨਾਲੋਂ ਸਨੋਅ ਨਾਲ ਡੀਲ ਕਰਨਾ ਸੌਖਾ, ਕਈਆਂ ਦਾ ਇਹ ਮੰਨਣਾ।
ਜਾਂ ਪਰ ਸਾਡੇ ਇੱਥੇ ਜਿਹੜਾ ਸਾਰਾ ਸਿਸਟਮ ਆ ਉਹ ਮੀਂਹ ਦੇ ਆਲੇ ਦੁਆਲੇ ਬਣਿਆ ਹੋਇਆ, ਬਰਫ਼ ਥੋੜ੍ਹੀ ਜਿਹੀ ਵੀ ਪੈ ਜਾਵੇ ਸਾਰਾ ਕੰਮ ਠੱਪ ਹੋ ਜਾਂਦਾ,
ਸਾਰਾ ਠੱਪ ਹੋ ਜਾਂਦਾ।
ਸਾਡੇ ਵਾਸਤੇ ਤਾਂ ਮੀਂਹ ਠੀਕ ਆ।
ਜੀ ਜੀ ਜੀ, ਤਾਂ ਹੀ ਸਾਡੇ ਰੁੱਖ ਵੀ ਹਰੇ ਨੇ।
ਹਾਂਜੀ,
ਤਾਂ ਹੀ ਉੱਥੇ ਗ੍ਰੀਨਰੀ ਜ਼ਿਆਦਾ ਕਿਉਂਕਿ ਬਾਰਿਸ਼ ਹੁੰਦੀ ਆ। ਪਰ ਜਿਹੜੇ ਲੋਕ ਨਾ ਜ਼ਿਆਦਾ ਬਰਫ਼ਬਾਰੀ ਵਾਲੇ ਏਰੀਆ 'ਚ ਰਹਿੰਦੇ ਨੇ, ਸਪੈਸ਼ਲੀ ਸਪੀਕਿੰਗ ਵਿਦ ਸੰਬੜੀ ਜਿਹੜੇ ਪੈਕੇਜ ਡਿਲੀਵਰੀ ਦਾ ਕੰਮ ਕਰਦੇ ਆ, ਉਹ ਕਹਿੰਦੇ ਬਰਫ਼ ਸਾਡੇ ਲਈ ਸੌਖੀ ਆ, ਥੋੜ੍ਹੀ ਜਿਹੀ ਬਰਫ਼ ਜੇ ਉੱਪਰ ਪੈ ਗਈ ਤਾਂ ਉਹਨੂੰ ਤੁਸੀਂ ਵਾਈਪ ਆਫ ਤਾਂ ਕਰ ਸਕਦੇ ਹੋ, ਨਹੀਂ ਮੀਂਹ 'ਚ ਤਾਂ ਬੰਦਾ ਤੰਗ ਬੜਾ ਹੁੰਦਾ। ਪਰ ਵਾਸੂ ਜੀ, ਬੰਦਾ ਜਿਹੜਾ ਐਨਕ ਲਾਉਂਦਾ, ਭਾਵੇਂ ਮੀਂਹ ਹੋਵੇ ਜਾਂ ਬਰਫ਼ ਹੋਵੇ, ਉਹਨੇ ਤੰਗ ਹੋਣਾ ਹੀ ਹੋਣਾ, ਕਿਉਂਕਿ ਵਾਈਪਰ ਤੁਸੀਂ ਬਣਵਾਏ ਨਹੀਂ ਅਜੇ ਤੱਕ।
ਉਹ ਟੈਰਿਫ ਲੱਗ ਗਈਆਂ ਚਾਈਨਾ ਨਾਲ ਡੀਲ ਹੋਈ।
ਨੋ, ਇੰਡੀਆ ਨੇ ਥੋੜ੍ਹੇ ਆਪਣਾ ਕੀ ਕਹਿੰਦੇ, ਕੈਨੇਡਾ ਨੇ ਥੋੜ੍ਹੇ ਟੈਰਿਫ ਲਾਇਆ।
ਨਹੀਂ ਨਹੀਂ, ਉਹ ਪਰ ਆਪਣੇ ਰਿਲੇਸ਼ਨਸ ਦਾ ਸਟ੍ਰੇਨਡ ਹੈਗੇ ਆ।
ਓ ਅੱਛਾ ਅੱਛਾ, ਇਸ ਕਰਕੇ ਠੀਕ ਆ।
ਕੰਪਨੀ US ਦੀ ਸੀ, ਉਹਨਾਂ ਨੇ ਚਾਈਨਾ ਤੋਂ ਤੁਹਾਡਾ ਜਿਹੜਾ ਪ੍ਰੋਡਕਟ ਹੈਗਾ, ਇਟ ਵਾਸ ਡਿਜ਼ਾਈਨਡ ਇਨ ਕੈਲੀਫੋਰਨੀਆ,
ਓਕੇ, ਅਸੈਂਬਲਡ ਇਨ ਚਾਈਨਾ,
ਤੇ ਉਹਦੇ ਉੱਤੇ ਲੱਗ ਗਈਆਂ ਟੈਰਿਫਸ।
ਓ ਅੱਛਾ,
ਇਸ ਕਰਕੇ ਫਿਰ ਉਹ ਕੰਮ ਸਾਰਾ ਠੱਪ ਹੋ ਗਿਆ। ਉਪਰੋਂ ਫਿਰ ਜੇ ਆਪਾਂ US ਤੋਂ ਇੱਧਰ ਵਾਪਸ ਮੰਗਵਾਉਣਾ ਸੀ ਤੁਹਾਡਾ ਪ੍ਰੋਡਕਟ, ਤੇ ਉੱਥੇ ਵੀ ਟੈਰਿਫ ਲੱਗ ਗਈ, ਕਾਊਂਟਰ ਟੈਰਿਫ ਲੱਗੀ ਹੋਈ ਆ ਥੋੜੀ ਜੀ।
ਅੱਛਾ, ਵੈਸੇ ਬਾਏ ਦਾ ਵੇ, ਜਿਹੜੀ ਉੱਧਰ USMCA ਨੂੰ ਲੈ ਕੇ ਜੋ ਇਸ ਵੇਲੇ ਕੰਸਲਟੇਸ਼ਨ ਵਗੈਰਾ ਚੱਲ ਰਹੀਆਂ ਨੇ, ਉੱਥੇ ਕੈਨੇਡਾ ਦੇ ਉੱਪਰ ਦੋਸ਼ ਇਹ ਲੱਗਦਾ ਪਿਆ ਵੀ ਕੈਨੇਡਾ ਦੇ ਰਾਹੀਂ ਚਾਈਨਾ ਤੋਂ ਆਉਂਦਾ ਸਮਾਨ ਅਮਰੀਕਾ 'ਚ ਡੰਪ ਹੋ ਰਿਹਾ, ਅਤੇ ਉਹਨਾਂ ਨੇ ਗੱਲ ਇਹ ਉੱਥੇ ਕੀਤੀ, ਸਪੈਸ਼ਲੀ ਜਿਹੜਾ ਕੈਬਨਿਟਸ ਨੇ, ਕਹਿੰਦੇ ਵੀ ਜਿਹੜਾ ਕੈਬਨਿਟਸ ਦਾ ਕਈ ਜਿਹੜੇ ਜਿਵੇਂ ਬੋਰਡ ਹੁੰਦਾ, ਅਪਲਾਈ ਹੁੰਦੀ ਆ, ਜਾਂ ਹੋਰ ਜਿਹੜੇ ਉਹਦੇ ਵਿੱਚ ਪੁਰਜ਼ੇ ਲੱਗਦੇ ਨੇ, ਵੀ ਉਹ ਆਉਂਦੇ ਚਾਈਨਾ ਤੋਂ ਨੇ, ਚਾਈਨਾ ਤੋਂ ਇੱਥੇ ਕੈਨੇਡਾ ਦੇ ਵਿੱਚ ਸਾਰਾ ਕੁਝ ਅਸੈਂਬਲ ਕਰਕੇ ਅਮਰੀਕਾ ਭੇਜ ਦਿੱਤਾ ਜਾਂਦਾ, ਅਤੇ ਚਾਈਨੀਜ਼ ਸਟੱਫ ਇਸ ਹਿਸਾਬ ਨਾਲ ਅਮੈਰੀਕਨ ਮਾਰਕੀਟ 'ਚ ਡੰਪ ਹੋ ਰਿਹਾ। ਇਸੇ ਕਰਕੇ ਟਰੰਪ ਨੇ ਵਾਸੂ ਜੀ ਪਿਛਲੇ ਦਿਨੀ 25% ਟੈਰਿਫ ਲਾ ਦਿੱਤਾ ਸੀ ਨਾ, ਵੀ ਜਿੱਥੋਂ ਕਿਤੋਂ ਵੀ ਕੈਬਨਿਟ ਸਾਰੀਆਂ ਚੱਕੋ, ਉੱਤੇ ਵੀ 25% ਟੈਰਿਫ ਆ। ਅੱਛਾ, ਉਹਦੇ ਚੱਕਰ 'ਚ ਹੋਇਆ ਕੀ ਆ ਕਿ ਈਵਨ ਜਿਹੜਾ ਕੈਨੇਡੀਅਨ ਮੇਡ ਪ੍ਰੋਡਕਟ ਵੀ ਹੈਗਾ, ਉਹ ਵੀ ਉਹਦੇ ਦਾਇਰੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਉਹ ਟੈਰਿਫਸ ਕਰਕੇ ਜਿਹੜੀ ਉਹ ਕੈਬਨਿਟ ਮੈਨੂਫੈਕਚਰਿੰਗ ਹੈਗੀ ਆ, ਉਹਨਾਂ ਨੂੰ ਇਹਦਾ ਬੜਾ ਇੰਪੈਕਟ ਪੈਂਦਾ ਪਿਆ। ਨਹੀਂ ਤਾਂ ਇੱਥੇ ਕਈ ਲੋਕਲ ਕੈਬਨਿਟ ਮੈਨੂਫੈਕਚਰਰਸ ਨੇ ਜਿਹੜੇ ਇੱਥੋਂ ਪ੍ਰੋਡਕਟ ਬਣਾ ਕੇ ਅਮਰੀਕਾ ਭੇਜ ਕੇ ਉੱਥੇ ਇੰਸਟਾਲ ਕਰਦੇ ਸੀ। ਸੋ ਉਹ ਵੀ ਜਿਹੜਾ ਇੰਪੈਕਟ ਹੁਣ ਕਾਫੀ ਪੈ ਰਿਹਾ। ਬਾਕੀ ਦੇਖੋ, ਟਰੰਪ ਦੀ ਟ੍ਰੇਡ ਅਨਸਰਟਨਟੀ ਦੇ ਚਰਚੇ, ਟਰੰਪ ਵੱਲੋਂ ਕਈਆਂ ਲਾਗੂ ਕੀਤੀਆਂ ਨੀਤੀਆਂ ਦੇ ਚਰਚੇ ਸਾਰੇ ਪਾਸੇ ਨੇ। ਸਿਰਫ ਇੱਕੋ ਬੰਦਾ ਕਹਿੰਦਾ ਵੀ ਇਹ ਨੀਤੀਆਂ ਬਿਲਕੁਲ ਸਹੀ ਨੇ, ਇਹਦੇ ਕਰਕੇ ਕੋਈ ਮਹਿੰਗਾਈ ਨਹੀਂ ਵਧੀ, ਇਹਦੇ ਕਰਕੇ ਲੋਕਾਂ ਦੀਆਂ ਲੋਕਾਂ ਦੇ ਪੇਚੈਕਸ ਬਿਹਤਰ ਹੋ ਗਏ ਨੇ, ਲੋਕਾਂ ਦੀ ਜ਼ਿੰਦਗੀ ਕਮਾਲ ਦੀ ਹੋ ਗਈ ਆ, ਇਨਫਲੇਸ਼ਨ ਵੀ ਕੋਈ ਹੁਣ ਓਨੀ ਨਹੀਂ ਰਹੀ। ਇੱਕੋ ਬੰਦਾ ਜਿਹੜਾ ਇਹ ਗੱਲ ਕਹਿੰਦਾ ਵੀ ਇਹ ਸਾਰੀ ਨੀਤੀ ਬੜੀ ਵਧੀਆ, ਉਹ ਨੇ ਡੋਨਲਡ ਟਰੰਪ ਖੁਦ।
ਯਾ, ਜਿਵੇਂ ਬ੍ਰਿਟਿਸ਼ ਕੋਲੰਬੀਅਨਸ ਕਹਿੰਦੇ ਆ ਮੀਂਹ ਸਭ ਤੋਂ ਵਧੀਆ,
ਜੀ ਜੀ ਡੋਨਲਡ ਟਰੰਪ ਕਹਿੰਦੇ ਨੇ
ਆਪਣੀ ਚੀਜ਼ ਚੰਗੀ ਲੱਗਦੀ,
ਆਪਣੀ ਚੀਜ਼ ਚੰਗੀ ਲੱਗਦੀ। ਟਰੰਪ ਕਹਿੰਦੇ ਮੇਰੇ ਟੈਰਿਫ ਕਹਿੰਦੇ ਸਭ ਤੋਂ ਵਧੀਆ ਨੇ, ਇਹਦੇ ਕਰਕੇ ਕੋਈ ਪ੍ਰੋਬਲਮ ਨਹੀਂ ਆ। ਪਰ ਵਾਸੂ ਜੀ, ਬੈਂਕ ਆਫ ਕੈਨੇਡਾ ਨੇ ਵੀ ਅੱਜ ਇੰਟਰਸਟ ਰੇਟ ਦੀ ਜਿਹੜੀ ਅਨਾਊਂਸਮੈਂਟ ਕੀਤੀ ਆ, ਉਹਦੇ ਵਿੱਚ ਚਲੋ ਰੇਟ ਨੂੰ ਤਾਂ ਹੋਲਡ ਕੀਤਾ ਗਿਆ, ਓਵਰਨਾਈਟ ਲੈਂਡਿੰਗ ਰੇਟ ਉਹੀ 2% ਤੇ ਰਹੇਗਾ, 2.25%, ਜਿਹਦਾ ਮਤਲਬ ਇਹ ਹੈ ਕਿ ਪ੍ਰਾਈਮ ਰੇਟ 4.45% ਤੇ ਹੀ ਰੱਖਿਆ ਗਿਆ। ਇਸ ਸਾਲ ਦੀ ਬੈਂਕ ਆਫ ਕੈਨੇਡਾ ਦੀ ਆਖਰੀ ਮੀਟਿੰਗ ਸੀ, ਇਟ ਵਾਜ਼ ਐਕਸਪੈਕਟਡ ਕਿ ਇਸ ਮੀਟਿੰਗ ਦੇ ਵਿੱਚ ਬੈਂਕ ਆਫ ਕੈਨੇਡਾ ਕੋਈ ਤਬਦੀਲੀ ਇੰਟਰਸਟ ਰੇਟ ਦੇ ਵਿੱਚ ਨਹੀਂ ਕਰੇਗਾ, ਕਿਉਂਕਿ ਅਕਤੂਬਰ ਮਹੀਨੇ ਦੇ ਅੰਤ ਵਿੱਚ ਹੋਈ ਮੀਟਿੰਗ 'ਚ ਬੈਂਕ ਆਫ ਕੈਨੇਡਾ ਨੇ ਉਦੋਂ ਰੇਟ ਕੱਟ ਕਰਨ ਤੋਂ ਬਾਅਦ ਇਹ ਕਿਹਾ ਸੀ ਕਿ ਅਸੀਂ ਰੇਟ ਕੱਟ ਕਰਕੇ ਦੇਰ ਇਜ਼ ਓਨਲੀ ਸੋ ਮੱਚ ਕਿ ਇੰਟਰਸਟ ਰੇਟ ਦੀ ਕਟੌਤੀ ਕੁਝ ਅਚੀਵ ਕਰ ਸਕਦੀ ਆ, ਜਿਹੜੀਆਂ ਇੰਡਸਟਰੀਜ਼ ਇੰਪੈਕਟ ਕਰ ਰਹੀਆਂ, ਪ੍ਰਭਾਵਿਤ ਹੋ ਰਹੀਆਂ ਨੇ ਬਿਕੋਜ਼ ਆਫ ਟਰੰਪਸ ਟੈਰਿਫ, ਸਟੀਲ ਅਲੂਮਨਮ ਅਤੇ ਲੰਬਰ ਜਾਂ ਆਟੋਮੋਟਿਵ ਸੈਕਟਰ, ਉਹਨੂੰ ਰੇਟ ਕੱਟ ਦੇ ਕੇ ਅਸੀਂ ਕੋਈ ਹੈਲਪ ਨਹੀਂ ਕਰ ਸਕਦੇ, ਉਹਨਾਂ ਇੰਡਸਟਰੀਜ਼ ਨੂੰ ਡਾਇਵਰਸੀਫਾਈ ਕਰਨ ਦੇ ਵਿੱਚ ਰੇਟ ਕੱਟ ਕੋਈ ਬਹੁਤਾ ਸਹਾਈ ਨਹੀਂ ਹੋ ਸਕਦਾ। ਵੀ ਹੁਣ ਜਿਹੜੀ ਗੇਂਦ ਹੈਗੀ ਆ ਉਹ ਸਰਕਾਰ ਦੇ ਪਾਲੇ 'ਚ ਆ, ਵੀ ਸਰਕਾਰ ਦੀ ਨੀਤੀ ਕੀ ਕੁਝ ਕਰੇਗੀ। ਸੋ ਅੱਜ ਵਾਸੂ ਜੀ, ਬੈਂਕ ਨੇ ਰੇਟ ਨੂੰ ਹੋਲਡ ਕੀਤਾ, ਅਤੇ ਨਾਲ ਜਿਹੜੇ ਇੱਕ ਉਹਨਾਂ ਦੇ ਟੈਂਪਲੇਟ ਦੇ ਮੁਤਾਬਕ ਯੂ ਐੱਸ ਇਕੋਨਮੀ, ਗਲੋਬਲ ਇਕੋਨਮੀ, ਚਾਈਨੀਜ਼ ਇਕੋਨਮੀ, ਕੈਨੇਡੀਅਨ ਇਕੋਨਮੀ ਦੇ ਵਿੱਚ ਕਿਹੋ ਜਿਹੀ ਐਕਟੀਵਿਟੀ ਰਹੀ ਆ ਉਹਦਾ ਜ਼ਿਕਰ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕੀਤਾ।
ਯਾ ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੀਆਂ ਮੇਜਰ ਇਕੋਨਮੀਜ਼ ਨੇ ਦੁਨੀਆ ਦੀਆਂ ਉਹ ਯੂ ਐੱਸ ਦੇ ਪ੍ਰੋਟੈਕਸ਼ਨਿਜ਼ਮ ਦੇ ਖਿਲਾਫ ਰੈਜ਼ੀਲੀਅੰਸ ਸ਼ੋਅ ਕਰ ਰਹੀਆਂ ਨੇ, ਪਰ ਅਨਸਰਟਨਟੀ ਅਜੇ ਵੀ ਬਰਕਰਾਰ ਹੈ। ਇਸ ਇਹ ਜਿਹੜਾ ਸੈਂਟੈਂਸ ਹੈ ਇਹਨਾਂ ਨੇ ਦੋ ਤਿੰਨ ਵਾਰ ਆਪਣੀ ਅੱਜ ਦੀ ਛੋਟੀ ਜਿਹੀ ਸਟੇਟਮੈਂਟ ਵਿੱਚ ਜ਼ਿਕਰ ਕੀਤਾ ਇਹਦਾ ਕਿ ਅਨਸਰਟਨਟੀ ਅਜੇ ਵੀ ਬਣੀ ਹੋਈ ਹੈ। ਯੂ ਐੱਸ ਗਰੋਥ ਕਹਿੰਦੇ ਕਾਫ਼ੀ ਸਟਰੋਂਗ ਰਹੀ ਹੈ ਬਿਕੋਜ਼ ਆਫ ਸਟਰੋਂਗ ਕੰਜ਼ਮਪਸ਼ਨ ਅਤੇ ਏ ਆਈ ਇਨਵੈਸਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਵਾਧਾ ਹੋਇਆ, ਉਹਦੇ ਕਰਕੇ ਯੂ ਐੱਸ ਦੇ ਵਿੱਚ ਗਰੋਥ ਬਣੀ ਹੋਈ ਹੈ। ਸ਼ਟਡਾਊਨ ਦੇ ਕਰਕੇ ਜਿਹੜਾ ਗਵਰਨਮੈਂਟ ਸ਼ਟਡਾਊਨ ਹੋਇਆ ਉਹਦੇ ਕਰਕੇ ਤੀਜੇ ਕੁਆਟਰ 'ਚ ਕਹਿੰਦੇ ਅਮਰੀਕਾ 'ਚ ਥੋੜ੍ਹੀ ਵੋਲੀਟੀਲਿਟੀ ਬਣੀ ਰਹੀ, ਪਰ ਉਹਦੇ ਕਰਕੇ ਕਹਿੰਦੇ ਕੁਝ ਇਕਨੋਮਿਕ ਡੇਟਾ ਦਾ ਜਿਹੜਾ ਰਿਲੀਜ਼ ਕਰਨਾ ਸੀ ਉਹ ਵੀ ਡਿਲੇ
ਹੋਇਆ,
ਪਰ ਓਵਰਆਲ ਕਹਿੰਦੇ ਅਮਰੀਕਾ ਦੇ ਵਿੱਚ ਗਰੋਥ ਸਟਰੋਂਗ ਬਣੀ ਹੋਈ ਹੈ। ਅਤੇ ਟੈਰਿਫਸ ਦੇ ਕਰਕੇ ਅਮਰੀਕਾ ਦੇ ਵਿੱਚ ਵੀ ਇਨਫਲੇਸ਼ਨ ਥੋੜ੍ਹੀ ਥੋੜ੍ਹੀ ਵੱਧ ਰਹੀ ਹੈ, ਉੱਤੇ ਅਪਵਰਡ ਪ੍ਰੈਸ਼ਰ ਮਹਿਸੂਸ ਹੋ ਰਿਹਾ ਹੁਣ। ਯੂਰੋ ਜ਼ੋਨ ਬਾਰੇ ਇਹਨਾਂ ਨੇ ਕਿਹਾ, ਯੂਰਪ ਬਾਰੇ ਕਹਿੰਦੇ ਕਿ ਉੱਥੇ ਗਰੋਥ ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਸਟਰੋਂਗ ਰਹੀ ਹੈ, ਅਤੇ ਉਹਦੇ ਵਿੱਚ ਵੱਡਾ ਕਾਰਨ ਇਹ ਰਿਹਾ ਕਿ ਜਿਹੜਾ ਸਰਵਿਸਿਜ਼ ਸੈਕਟਰ ਆ ਇਟਸ ਸ਼ੋਇੰਗ ਮੋਰ ਰੈਜ਼ੀਲੀਅੰਸ।
ਫਿਰ ਬਸ ਚਾਈਨਾ ਦਾ ਜ਼ਿਕਰ ਕੀਤਾ ਕਿ ਚਾਈਨਾ ਦੇ ਵਿੱਚ ਡੋਮੈਸਟਿਕ ਡਿਮਾਂਡ ਉਹਨਾਂ ਦੀ ਸੌਫਟ ਹੈਗੀ ਆ, ਉਨੀ ਮਜ਼ਬੂਤ ਨਹੀਂ ਆ, ਸਪੈਸ਼ਲੀ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀ ਕਮਜ਼ੋਰੀ ਆ ਚਾਈਨਾ ਦੇ ਵਿੱਚ ਉਹਦਾ ਜ਼ਿਕਰ ਕੀਤਾ ਗਿਆ ਸਟੇਟਮੈਂਟ ਦੇ ਵਿੱਚ। ਫਿਰ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਵੀ ਬੈਂਕ ਆਫ ਕੈਨੇਡਾ ਦੀ ਪਿਛਲੀ ਅਪਡੇਟ ਜਿਹੜੀ ਅਕਤੂਬਰ ਦੇ ਵਿੱਚ ਦਿੱਤੀ ਗਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਕੰਪੇਅਰ ਕਰੀਏ, ਭਾਵੇਂ ਗਲੋਬਲ ਫਾਈਨੈਂਸ਼ੀਅਲ ਕੰਡੀਸ਼ਨਸ ਹੋਣ, ਆਇਲ ਦੀਆਂ ਕੀਮਤਾਂ ਹੋਣ, ਕੈਨੇਡੀਅਨ ਡਾਲਰ ਦੀ ਵੈਲਿਊ ਹੋਵੇ, ਲਗਭਗ ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਆਈ ਨਹੀਂ, ਇਟਸ ਆਲਮੋਸਟ ਰਿਲੇਟਿਵਲੀ ਅਨਚੇਂਜਡ। ਫਿਰ ਕੈਨੇਡੀਅਨ ਇਕਾਨਮੀ ਦਾ ਜ਼ਿਕਰ ਇਹਨਾਂ ਨੇ ਕੀਤਾ, ਉਹ ਵਾਲੇ ਨੰਬਰਸ ਬੇਸਿਕਲੀ ਹਾਈਲਾਈਟ ਕੀਤੇ ਗਏ ਨੇ ਜਿਹੜੇ ਪਿਛਲੇ ਦਿਨੀ ਵੱਖੋ ਵੱਖਰੀ ਰਿਪੋਰਟਾਂ ਦੇ ਵਿੱਚ ਆਏ ਨੇ, ਭਾਵੇਂ ਉਹ ਥਰਡ ਕੁਆਟਰ ਦੇ ਜੀ ਡੀ ਪੀ ਦੇ ਨੰਬਰ ਸੀਗੇ ਜਿਹਦੇ ਵਿੱਚ 2.6% ਦੀ ਐਨੂਲਾਈਜ਼ ਗਰੋਥ ਦੱਸੀ ਗਈ ਸੀ, ਵੀ ਉਹ ਬੜਾ ਸਰਪ੍ਰਾਈਜ਼ ਸੀਗਾ, ਸਰਪ੍ਰਾਈਜ਼ਿੰਗ ਨੰਬਰ ਸੀ। ਪਰ ਉਹਦੇ ਬਾਵਜੂਦ ਦੇਖੋ, ਭਾਵੇਂ 2.6% ਦੀ ਥਰਡ ਕੁਆਟਰ 'ਚ ਕੈਨੇਡਾ ਦੇ ਵਿੱਚ ਗਰੋਥ ਦੇਖੀ ਗਈ, ਪਰ ਡੋਮੈਸਟਿਕ ਡਿਮਾਂਡ ਫਿਰ ਵੀ ਫਲੈਟ ਸੀਗੀ, ਉਹਦੇ ਵਿੱਚ ਕੋਈ ਵਾਧਾ ਨਹੀਂ ਸੀ ਦਰਜ ਕੀਤਾ ਗਿਆ। ਪਰ ਜਿਹੜੀ ਫਾਈਨਲ ਡੋਮੈਸਟਿਕ ਡਿਮਾਂਡ ਹੈਗੀ ਆ ਫੋਰਥ ਫਾਈਨਲ ਕੁਆਟਰ ਦੇ ਵਿੱਚ, ਉਮੀਦ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਚੌਥੇ ਕੁਆਟਰ ਦੀ ਜਿਹੜੀ ਡਿਮਾਂਡ ਆ ਉਹ ਥੋੜ੍ਹੀ ਮਜ਼ਬੂਤ ਹੋਏਗੀ, ਬਿਹਤਰ ਹੋਏਗੀ।
ਸੋ ਇਹਨਾਂ ਨੇ ਕਿਹਾ ਵੀ ਡਿਮਾਂਡ ਭਾਵੇਂ ਤੀਜੇ ਕੁਆਟਰ ਵਿੱਚ ਵਧੀ ਨਹੀਂ, ਇਟ ਵਾਜ਼ ਫਲੈਟ, ਪਰ ਉਹਦੇ ਬਾਵਜੂਦ ਜੀ ਡੀ ਪੀ ਦੇ ਵਿੱਚ ਵਾਧਾ ਹੋਇਆ। ਉਹ ਕਹਿੰਦੇ ਵਾਧਾ ਜ਼ਿਆਦਾਤਰ ਹੋਇਆ ਜੋ ਟ੍ਰੇਡ ਦੇ ਵਿੱਚ ਵੋਲੀਟੀਲਿਟੀ ਹੈ ਕਿ ਜੇ ਐਕਸਪੋਰਟਸ ਅਚਾਨਕ ਵੱਧ ਗਈਆਂ, ਕਹਿੰਦੇ ਉਹ ਬੜੀ ਵੋਲੀਟਾਈਲ ਸਿਚੁਏਸ਼ਨ ਆ, ਉਹਦੇ ਕਰਕੇ ਕੁਆਟਰਲੀ ਬੇਸਿਸ 'ਤੇ ਜਿਹੜੇ ਟ੍ਰੇਡ ਦੇ ਨੰਬਰਸ ਨੇ ਉਹ ਥੋੜ੍ਹੇ ਜਿਹੇ ਕਹਿ ਲਓ ਵੋਲੀਟਾਈਲ ਬਣੇ ਹੋਏ, ਕਿਉਂਕਿ ਉਹਨਾਂ ਦੇ ਵਿੱਚ ਕਾਫ਼ੀ ਫਲਕਚੁਏਸ਼ਨ ਹੁੰਦੀ ਆ। ਸੋ ਉਸ ਫਲਕਚੁਏਸ਼ਨ ਦੇ ਨਤੀਜੇ ਵਜੋਂ ਤੀਜੇ ਕੁਆਟਰ ਦੇ ਵਿੱਚ ਇਕਨੋਮਿਕ ਜਿਹੜੀ ਸਾਡੀ ਗਰੋਥ ਹੈ ਉਹ ਸਰਪ੍ਰਾਈਜ਼ਿੰਗਲੀ ਸਟਰੋਂਗ ਰਹੀ, 2.6%। ਅਤੇ ਉਹਨੇ ਕਹਿ ਰਹੇ ਨੇ ਵੀ ਜਿਵੇਂ ਤੁਸੀਂ ਮੈਨਸ਼ਨ ਕੀਤਾ ਵੀ ਚੌਥੇ ਕੁਆਟਰ ਦੇ ਵਿੱਚ ਡੋਮੈਸਟਿਕ ਡਿਮਾਂਡ ਵਧਣ ਦੇ ਆਸਾਰ ਨੇ, ਪਰ ਕਿਉਂਕਿ ਸਾਡੀਆਂ ਨੈੱਟ ਐਕਸਪੋਰਟਸ ਘਟਣ ਦੇ ਆਸਾਰ ਨੇ, ਐਂਟੀਸਪੇਸ਼ਨ ਇਹ ਆ ਕਿ ਚੌਥੇ ਕੁਆਟਰ 'ਚ ਨੈੱਟ ਐਕਸਪੋਰਟਸ ਸਾਡੀਆਂ ਘਟਣਗੀਆਂ, ਅਤੇ ਓਵਰਆਲ ਜੋ ਬਿਜ਼ਨਸਿਸ ਦੇ ਵਿੱਚ ਹਾਇਰਿੰਗ ਇੰਟੈਂਟ ਹੈ ਕਿ ਜੋਬਸ ਕਿੰਨੀਆਂ ਕ੍ਰੀਏਟ ਹੋਣੀਆਂ, ਕਹਿੰਦੇ ਉਹ ਜ਼ਿਆਦਾ ਕੋਈ ਉਤਸ਼ਾਹਜਨਕ ਹੈ ਨਹੀਂ ਨੰਬਰ ਦੀ ਬਿਜ਼ਨਸ ਆਊਟਲੁੱਕ ਆ, ਉਹਦੇ ਕਰਕੇ ਕਹਿੰਦੇ ਵੀ ਜਿਹੜੀ ਚੌਥੇ ਕੁਆਟਰ ਦੇ ਵਿੱਚ GDP ਇਜ਼ ਐਕਸਪੈਕਟਿਡ ਟੂ ਬੀ ਵੀਕ, ਇਜ਼ ਲਾਈਕਲੀ ਟੂ ਬੀ ਵੀਕ।
ਸੋ ਚੌਥੇ ਕੁਆਟਰ ਤੋਂ ਬਾਅਦ ਫਿਰ 2026 ਦਾ ਜ਼ਿਕਰ ਕੀਤਾ ਉਹਨਾਂ ਨੇ, ਉਹਦੇ 'ਚ ਬਸ ਸਿੱਕੇ ਦੋਵੇਂ ਪਹਿਲੂ ਦਿਖਾਤੇ ਦੋ ਸੈਂਟੈਂਸਿਸ ਦੇ ਵਿੱਚ ਕਿ 2026 ਦੇ ਵਿੱਚ ਗਰੋਥ ਫੋਰਕਾਸਟ ਇਹ ਕਹਿੰਦੀ ਆ ਕਿ ਗਰੋਥ ਥੋੜ੍ਹੀ ਜਿਹੀ ਵਧਣ ਦੇ ਚਾਂਸਿਸ ਨੇ, ਗਰੋਥ ਕੁਡ ਪਿਕ ਅਪ, ਬਟ ਅਨਸਰਟਨਟੀ ਰਿਮੇਨਸ ਹਾਈ। ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਇਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹ ਸੈਂਟੈਂਸ ਰਿਪੀਟ ਹੋ ਰਿਹਾ ਇਸ ਸਟੇਟਮੈਂਟ ਦੇ ਵਿੱਚ
ਕਿ ਟ੍ਰੇਡ ਵੋਲੀਟੀਲਿਟੀ ਜਿਹੜੀ ਆ ਉਹ ਬਣੀ ਰਹੇਗੀ, ਕਿਉਂਕਿ ਅਨਸਰਟਨਟੀ ਬਣੀ ਰਹੇਗੀ।
ਹਾਂ, ਪਰ 2026 ਦੇ ਵਿੱਚ ਇਕਨੋਮੀ ਬਿਹਤਰ ਵੀ ਹੋ ਸਕਦੀ ਹੈ, GDP ਵੱਧ ਵੀ ਸਕਦਾ, ਪਰ ਅਨਸਰਟਨਟੀ ਰਿਮੇਨਸ ਹਾਈ। ਫਿਰ ਵਾਸੂ ਜੀ, ਲੇਬਰ ਮਾਰਕੀਟ ਦਾ ਜ਼ਿਕਰ ਇਹ 'ਚ ਕੀਤਾ ਗਿਆ ਕਿ ਇਸ ਵੇਲੇ ਲੇਬਰ ਮਾਰਕੀਟ ਦੇ ਵਿੱਚ ਸੰਕੇਤ ਹੈਗੇ ਨੇ ਬਿਹਤਰੀ ਦੇ, ਕਿਉਂਕਿ ਪਿਛਲੇ ਦਿਨੀ ਜਿਹੜੇ ਜੋਬ ਨੰਬਰਸ ਵੀ ਆਏ ਸੀ ਉਹਦੇ ਵਿੱਚ ਸਾਨੂੰ ਪਤਾ ਵੀ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਘੱਟ ਕੇ 6.5% ਹੋ ਗਈ ਸੀ, ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਆਪਣੇ ਹੇਠਲੇ ਪੱਧਰ 'ਤੇ ਬੇਰੋਜ਼ਗਾਰੀ ਦੀ ਦਰ ਪਹੁੰਚੀ ਆ। ਫਿਰ ਨਾਲ ਹੀ ਇਹਨਾਂ ਨੇ ਇੱਕ ਗੱਲ ਵੀ ਕੀਤੀ, ਇਨਫਲੇਸ਼ਨ ਦਾ ਵੀ ਜ਼ਿਕਰ ਕੀਤਾ ਹੋਇਆ ਵੀ ਇਨਫਲੇਸ਼ਨ ਹਜੇ ਵੀ ਤਕਰੀਬਨ 2.5% ਦੇ ਨੇੜੇ ਤੇੜੇ ਆ, ਅਤੇ ਆਉਂਦੇ ਸ਼ਾਰਟ ਟਰਮ ਦੇ ਵਿੱਚ ਜੇ ਅਸੀਂ ਵੇਖਾਂਗੇ ਨਾ ਇਨਫਲੇਸ਼ਨ, ਕਿਉਂਕਿ ਕੰਪੇਅਰ ਕੀਤੀ ਜਾਂਦੀ ਹੈ ਪਿਛਲੇ ਸਾਲ ਦੇ ਉਸੇ ਮਹੀਨੇ ਦੇ ਨਾਲ ਈਅਰ ਓਵਰ ਈਅਰ, ਈਅਰ ਓਵਰ ਈਅਰ ਅਗਲੇ ਕੁਝ ਮਹੀਨਿਆਂ ਦੇ ਵਿੱਚ ਦਸੰਬਰ ਜਨਵਰੀ ਅਤੇ ਫਰਵਰੀ ਦੇ ਜਿਹੜੇ ਮਹੀਨੇ ਨੇ ਉਹ ਈਅਰ ਓਵਰ ਈਅਰ ਥੋੜ੍ਹੀ ਜਿਹੀ ਐਤਕੀ ਵਧੀ ਹੋਈ ਨਜ਼ਰ ਆਏਗੀ, ਕਿਉਂਕਿ ਪਿਛਲੇ ਸਾਲ ਮਿਡ ਡਿਸੰਬਰ ਤੋਂ ਜਾਂ ਬਿਗਨਿੰਗ ਡਿਸੰਬਰ ਤੋਂ ਮਿਡ ਫੈਬਰਰੀ ਤੱਕ ਕੀਤਾ ਸੀ ਨਾ ਕਿ GST ਦੇ ਉੱਪਰ ਅਤੇ HST ਦੇ ਉੱਪਰ ਕੁਝ ਪ੍ਰੋਡਕਟਸ 'ਤੇ ਰਿਬੇਟ 'ਤੇ ਦਿੱਤੀ ਗਈ ਸੀ, ਸਰਕਾਰ ਨੇ ਛੋਟ ਦੇ ਦਿੱਤੀ ਸੀ, ਜਿਹੜਾ ਉਹ ਵਾਲਾ ਫੈਕਟਰ ਸੀ ਉਹਨੇ ਪਿਛਲੇ ਸਾਲ ਦੇ ਦਸੰਬਰ ਜਨਵਰੀ ਫਰਵਰੀ ਦੇ ਜਿਹੜੇ ਨੰਬਰ ਸੀਗੇ ਇਨਫਲੇਸ਼ਨ ਦੇ ਉਹਨਾਂ ਨੂੰ ਇੰਪੈਕਟ ਕੀਤਾ ਸੀ, ਉਹ ਨੰਬਰ ਜਦੋਂ ਲੋਅ ਆ ਐਤਕੀ ਵਾਲਾ ਨੰਬਰ ਥੋੜ੍ਹਾ ਤੁਹਾਨੂੰ ਵਧਿਆ ਹੋਇਆ ਲੱਗੇਗਾ। ਸੋ ਇਸ ਕਰਕੇ ਆਉਂਦੇ ਮਹੀਨਿਆਂ ਦੇ ਵਿੱਚ ਇਨਫਲੇਸ਼ਨ ਪਿਛਲੇ ਸਾਲ ਨਾਲੋਂ ਵਧੀ ਹੋਈ ਨਜ਼ਰ ਆਏ ਤਾਂ ਉੱਥੇ ਬਹੁਤ ਜ਼ਿਆਦਾ ਅਲਾਰਮ ਨਾ ਹੋਇਓ।
ਯਾ ਸੋ ਉਹਨਾਂ ਨੇ ਕਿਹਾ ਜਿਹੜੀ ਇਹ ਚੌਪੀਨੈਸ ਕਹਿੰਦੇ ਵੀ ਇਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਦੇਖਣ ਨੂੰ ਮਿਲਣੀ ਆ ਕਿ ਇਨਫਲੇਸ਼ਨ ਦੇ ਜਿਹੜੇ ਨੰਬਰਸ ਨੇ ਉਹ ਥੋੜੇ ਉੱਬੜ ਖਾਬੜ ਜੇ ਹੋਣਗੇ, ਵੀ ਵੱਧ ਗਈ ਜੀ ਘੱਟ ਗਈ ਜੀ, ਤੇ ਉਹਦੇ ਵਿੱਚ ਆ ਜਿਹੜੇ ਇਸ ਤਰ੍ਹਾਂ ਦੇ ਰੀਜ਼ਨਸ ਹੋਣਗੇ, ਜਿਹੜੀ GST ਹੋਲੀਡੇ ਪਿਛਲੇ ਸਾਲ ਦਸੰਬਰ ਮਿਡ ਡਿਸੰਬਰ ਤੋਂ ਮਿਡ ਫੈਬਰੀ ਤੱਕ
ਇਦਾਂ ਸੀ ਕੁਝ ਨੰਬਰ।
ਸੋ ਇਹਨਾਂ ਨੇ ਕਿਹਾ ਵੀ ਜਿਹੜੀ ਕੋਰ ਇਨਫਲੇਸ਼ਨ ਹੈ ਉਹ 2.5-3% ਦੇ ਵਿਚਕਾਰ ਬਣੀ ਹੋਈ ਹੈ, ਤੇ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਬੈਂਕ ਆਫ ਕੈਨੇਡਾ ਜਿਹੜੀ ਅਸੈਸ ਕਰਦਾ ਵੀ ਉਹ ਅਜੇ ਵੀ ਉਹ ਪਹਿਲਾਂ ਵੀ ਪਿਛਲੇ 2-3 ਸਟੇਟਮੈਂਟਸ ਵਿੱਚ ਇਹ ਕਹਿ ਰਹੇ ਨੇ ਵੀ ਇਹਨਾਂ ਦਾ ਮੰਨਣਾ ਕਿ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਆ ਉਹ 2.5% ਦੇ ਨੇੜੇ ਹੈਗੀ ਆ, ਵਿਚ ਇਜ਼ ਅ ਕੰਫਰਟੇਬਲ ਸਪੇਸ ਟੂ ਬੀ ਇਨ, ਬੈਂਕ ਆਫ ਕੈਨੇਡਾ ਦੇ ਨਾਲ ਖੁਸ਼ ਲੱਗਦਾ। ਤੇ ਫਿਰ ਉਹਨਾਂ ਨੇ ਨਾਲ ਇਹ ਲਿਖਿਆ ਕਹਿੰਦੇ ਵੀ ਜੋ ਇਸ ਵੇਲੇ ਇਹ ਬੜੀ ਇੰਪੋਰਟੈਂਟ ਲਾਈਨ ਲੱਗੀ ਵਿਜੇ ਜੀ ਮੈਨੂੰ ਕਿ ਕਹਿੰਦੇ ਵੀ ਬੈਂਕ ਐਕਸਪੈਕਟ ਕਰਦਾ ਕਿ ਜਿਹੜੇ ਇਸ ਵੇਲੇ ਆਰਥਿਕ ਸੁਸਤੀ ਹੈ ਇਕਨੋਮਿਕ ਸਲੈਕ ਉਹਦੇ ਕਰਕੇ ਜੋ ਇਨਫਲੇਸ਼ਨ ਦੇ ਉੱਤੇ ਇੰਪੈਕਟ ਹੋਣਾ ਇਟ ਵਿਲ ਬੀ ਆਫਸੈਟ ਬਾਏ ਦ ਕੋਸਟ ਪ੍ਰੈਸ਼ਰਸ ਬਿਕੋਜ਼ ਆਫ ਟ੍ਰੇਡ ਕਨਫਿਗਰੇਸ਼ਨ, ਮਤਲਬ ਟ੍ਰੇਡ ਦੇ ਵਿੱਚ ਜੋ ਤੁਹਾਡੇ ਟੈਰਿਫਸ ਨੇ ਬੇਸਿਕਲੀ ਉਹਨਾਂ ਦੇ ਕਰਕੇ ਜਿਹੜੀ ਇਨਫਲੇਸ਼ਨ ਥੋੜੀ ਬਹੁਤ ਵਧੇਗੀ, ਮਹਿੰਗਾਈ ਵੱਧ ਸਕਦੀ ਹੈ, ਇਟ ਵਿਲ ਬੀ ਆਫਸੈਟ ਬਾਏ ਦ ਇਕਨੋਮਿਕ ਸਲੈਕ, ਜਿਹੜੀ ਆਰਥਿਕ ਸੁਸਤੀ ਹੈ ਤੇ ਦੂਜੇ ਪਾਸੇ ਟ੍ਰੇਡ ਦੇ ਕਰਕੇ ਜਿਹੜੀ ਕੋਈ ਟੈਰਿਫਸ ਦੇ ਕਰਕੇ ਇਨਫਲੇਸ਼ਨ ਵਧਣੀ ਆ, ਦੇ ਵਿਲ ਕਾਊਂਟਰ ਬੈਲੈਂਸ ਈਚ ਅਦਰ,
ਕਿਉਂਕਿ ਡਿਮਾਂਡ ਓਨੀ ਰਹਿਣੀ ਨਹੀਂ, ਕਿਉਂਕਿ ਇਨਫਲੇਸ਼ਨ ਦੇ ਵਿੱਚ ਇੱਕ ਵੱਡਾ ਕੰਟਰੀਬਿਊਟਿੰਗ ਫੈਕਟਰ ਇਹ ਵੀ ਰਹਿੰਦਾ ਕਿ ਜਦੋਂ ਲੋਕੀ ਖਰਚਾ ਜ਼ਿਆਦਾ ਕਰ ਰਹੇ ਨੇ ਜਾਂ ਜਦੋਂ ਡਿਮਾਂਡ ਬਹੁਤ ਜ਼ਿਆਦਾ ਹੋਵੇ ਤਾਂ ਫਿਰ ਚੀਜ਼ਾਂ ਦੀਆਂ ਕੀਮਤਾਂ ਵੱਧ ਜਾ ਕਰਦੀਆਂ ਨੇ। ਸੋ ਜੇ ਟੈਰਿਫ ਕਰਕੇ ਕੀਮਤ ਵਧੇਗੀ ਡਿਮਾਂਡ ਘੱਟ ਜਾਣੀ ਆ ਉਹਦੇ ਕਰਕੇ ਓਨਾ ਇੰਪੈਕਟ ਉਹਦਾ ਨਹੀਂ ਰਹੇਗਾ।
ਸੋ ਕਹਿੰਦੇ 2% ਦੇ ਜਿਹੜੇ ਟਾਰਗੇਟ ਦੇ ਨੇੜੇ ਤੇੜੇ ਹੀ ਇਨਫਲੇਸ਼ਨ ਰਹਿਣ ਦੇ ਆਸਾਰ ਨੇ
ਜੀ।
ਸੋ ਫਿਰ ਜਿਹੜੀ ਲਾਸਟ ਲਾਈਨ ਜਿਹੜੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਕਿ ਵੀ ਹੁਣ ਅਸੀਂ ਕੀ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ ਤੇ ਅਗਾਂਹ ਵਾਸਤੇ ਕੀ ਸੰਕੇਤ ਨੇ
ਜੀ।
ਇਹ ਤਾਂ ਇਹਨਾਂ ਨੇ ਜਿਵੇਂ ਇੱਦਾਂ ਲੱਗਦਾ ਵੀ ਪਿਛਲੀ ਵਾਲੀ ਰਿਪੋਰਟ ਦੇ ਵਿੱਚੋਂ ਹੀ ਆਪਣਾ ਜਿਹੜਾ ਲਾਸਟ ਪੈਰਾ ਉਹ ਕਾਪੀ ਪੇਸਟ ਕਰ ਲਿਆ। ਸੋ ਇਹਨਾਂ ਨੇ ਸਿੰਪਲੀ ਇਹ ਲਿਖਿਆ ਕਹਿੰਦੇ ਵੀ ਜੇਕਰ ਇਨਫਲੇਸ਼ਨ ਤੇ ਇਕਨੋਮਿਕ ਐਕਟੀਵਿਟੀ ਸਾਡੀ ਜੋ ਅਕਤੂਬਰ ਦੀ ਮੋਨਿਟਰੀ ਪਾਲਿਸੀ ਰਿਪੋਰਟ ਸੀ ਉਹਦੇ ਮੁਤਾਬਕ ਹੀ ਅਨਫੋਲਡ ਹੁੰਦੀ ਹੈ, ਇਵੋਲਵ ਹੁੰਦੀ ਹੈ ਕਿ ਜੋ ਪੈਰਾਮੀਟਰਸ ਜੋ ਅਸੀਂ ਐਕਸਪੈਕਟ ਕਰ ਰਹੇ ਹਾਂ ਵੀ ਗਰੋਥ ਇੰਨੀ ਕੁ ਰਹੇਗੀ, ਇਨਫਲੇਸ਼ਨ ਇੰਨੀ ਕੁ ਰਹੇਗੀ, ਅਨਇੰਪਲੋਇਮੈਂਟ ਇਸ ਤਰ੍ਹਾਂ ਘਟੇਗੀ ਜਾਂ ਵਧੇਗੀ, ਜੇ ਤਾਂ ਸਾਡੀ ਐਕਸਪੈਕਟੇਸ਼ਨ ਦੇ ਮੁਤਾਬਕ ਹੀ ਸਭ ਕੁਝ ਹੁੰਦਾ ਦੈਨ ਗਵਰਨਿੰਗ ਕਾਊਂਸਲ ਜਿਹੜੀ ਬੈਂਕ ਆਫ ਕੈਨੇਡਾ ਦੀ ਦੇ ਸੀ ਦ ਕਰੰਟ ਰੇਟ ਐਟ ਅਬਾਊਟ ਦ ਰਾਈਟ ਲੈਵਲ ਟੂ ਕੀਪ ਇਨਫਲੇਸ਼ਨ ਕਲੋਜ਼ ਟੂ 2% ਟਾਰਗੇਟ। ਇਹੀ ਲਾਈਨ ਉਹਨਾਂ ਨੇ ਐਗਜੈਕਟਲੀ ਪਿਛਲੀ ਵਾਰ ਰਿਪੋਰਟ ਲਿਖੀ ਸੀ ਵੀ ਜੋ ਇੱਦਾਂ ਹੀ ਜੇ ਇਵੋਲਵ ਹੁੰਦਾ ਰਿਹਾ ਤੇ ਜੋ ਮੌਜੂਦਾ ਰੇਟ ਹੈ ਉਹ ਤਕਰੀਬਨ ਲਗਭਗ ਅਬਾਊਟ ਰਾਈਟ ਟੂ ਕੀਪ ਦ ਰੇਟ ਅਰਾਊਂਡ 2% ਇਨਫਲੇਸ਼ਨ ਅਰਾਊਂਡ 2%। ਸੋ ਵਾਈਲ ਹੈਲਪਿੰਗ ਦ ਇਕੋਨਮੀ ਥਰੂ ਦਿਸ ਪੀਰੀਅਡ ਆਫ ਸਟਰਕਚਰਲ ਐਡਜਸਟਮੈਂਟ, ਇਕੋਨਮੀ ਨੂੰ ਵੀ ਸਪੋਰਟ ਕਰਦਾ ਰਹੇਗਾ ਜਿਹੜਾ ਰੇਟ ਆ ਇਨਫਲੇਸ਼ਨ ਦਾ ਜਿਹੜਾ ਇੰਟਰਸਟ ਰੇਟ ਦਾ ਜਿਹੜਾ ਇੰਟਰਸਟ ਰੇਟ ਆ ਲੈਵਲ ਹੈ ਜੋ ਇਹ ਤੇ ਨਾਲ ਇਨਫਲੇਸ਼ਨ ਨੂੰ ਵੀ 2% ਦੇ ਟਾਰਗੇਟ ਦੇ ਨੇੜੇ ਤੇੜੇ ਰੱਖੇ
ਵੀ ਜਸਟ ਰਾਈਟ। ਉਸ ਤੋਂ ਅਗਲੀ ਲਾਈਨ ਵਸ ਵੀ ਉਹੀ ਹੈ ਜਿਹੜੀ ਕਿ ਇਸ ਡਾਕੂਮੈਂਟ ਦੇ ਵਿੱਚ
ਉਹਦਾ ਕੇਂਦਰੀ ਭਾਵ
ਹੈ। ਹਾਂ, ਕੇਂਦਰੀ ਭਾਵ ਹੈ ਕਿ ਅਨਸਰਟਨਟੀ ਰਿਮੇਨਸ ਐਲੀਵੇਟਿਡ। ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਲਿਖਿਆ ਕਹਿੰਦੇ ਜੇ ਆਊਟਲੁੱਕ ਦੇ ਵਿੱਚ ਕੋਈ ਵੀ ਤਬਦੀਲੀ ਆਉਂਦੀ ਆ, ਜੇ ਲੱਗਦਾ ਵੀ ਨਹੀਂ ਸਾਨੂੰ ਇੰਟਰਵੀਨ ਕਰਨ ਦੀ ਲੋੜ ਹੈਗੀ ਆ ਤੇ ਕਹਿੰਦੇ ਫਿਰ ਅਸੀਂ ਤਿਆਰ ਹੈਗੇ ਹਾਂ ਰਿਸਪੋਂਡ ਕਰਨ ਦੇ ਲਈ, ਭਾਵ ਇਹ ਆ ਹੁਣ ਆਊਟਲੁੱਕ ਦੇ ਵਿੱਚ ਤਬਦੀਲੀ ਦੋਵੇਂ ਪਾਸੇ ਦੀ ਗੱਲ ਆ ਕਿ ਜੇ ਗਰੋਥ ਕਿਤੇ ਇਹਨਾਂ ਦੀ ਉਮੀਦ ਨਾਲੋਂ ਜ਼ਿਆਦਾ ਹੋ ਜਾਂਦੀ ਆ ਤੇ ਜੇ ਰੇਟ ਵਧਾਉਣਾ ਪਿਆ ਵਧਾ ਵੀ ਸਕਦੇ ਹਾਂ, ਜੇ ਲੱਗਿਆ ਕਿ ਸੁਸਤੀ ਕਿਤੇ ਜ਼ਿਆਦਾ ਹੀ ਹੋ ਗਈ ਇਕੋਨਮੀ ਦੇ ਵਿੱਚ ਤੇ ਜੇ ਰੇਟ ਘਟਾਉਣਾ ਪਿਆ ਫਿਰ ਘਟਾਇਆ ਵੀ ਜਾ ਸਕਦਾ ਹੈ। ਸੋ ਜਿਹੜਾ ਬੂਹਾ ਹੈ ਦੋਵੇਂ ਪਾਸੇ ਦਾ ਉਹਨੂੰ ਖੁੱਲ੍ਹਾ ਰੱਖਿਆ ਗਿਆ।
ਸੋ ਇਹ ਇਹਨਾਂ ਨੇ ਪਿਛਲੀ ਵਾਰ ਵੀ ਹਮੇਸ਼ਾ ਹੀ ਲਿਖਦੇ ਨੇ ਵੀ ਇਦਾਂ ਦਾ ਕਹਿ ਨਹੀਂ ਸਕਦਾ ਬੈਂਕ ਆਫ ਕੈਨੇਡਾ ਕਿ ਜੀ ਹੁਣ ਅਸੀਂ ਰੇਟ ਅੱਗੇ ਤੋਂ ਚੇਂਜ ਕਰਨਾ ਹੀ ਨਹੀਂ। ਸੋ ਇਹੀ ਕਹਿੰਦੇ ਆ ਵੀ ਜੇ ਕੁਝ ਬਹੁਤ ਕੋਈ ਜੱਗੋਂ 13ਵੀਂ ਗੱਲ ਹੋ ਗਈ ਤੇ ਫਿਰ ਅਸੀਂ ਰਿਸਪੋਂਡ ਵੀ ਕਰਾਂਗੇ, ਹੱਥ ਹੱਥ ਧਰ ਕੇ ਬੈਠਾਂਗੇ ਨਹੀਂ। ਹੁਣ ਜਿਹੜੇ ਮਾਹਰ ਨੇ ਉਹ ਮੰਨ ਕੇ ਚੱਲ ਰਹੇ ਨੇ ਕਿ ਇਟਸ ਅ ਬਿਗਨਿੰਗ ਆਫ ਅ ਵੈਰੀ ਲੌਂਗ ਪੌਜ਼।
ਕਈਆਂ ਦਾ ਇਹ ਕਹਿਣਾ
ਕਿ ਵੀ ਹੁਣ ਅਗਲੇ ਕਾਫੀ ਸਮੇਂ ਤੱਕ ਹੋ ਸਕਦਾ ਕਿ ਇਸ ਰੇਟ ਨੂੰ ਹੋਲਡ ਹੀ ਕੀਤਾ ਜਾਵੇ,
ਹੋ ਸਕਦਾ ਮੱਚ ਇਨਟੂ ਅਰਲੀ 2027। ਕਈਆਂ ਦਾ ਇਹ ਕਹਿਣਾ ਕਿ 2026 ਦੇ ਵਿੱਚ ਹੋ ਸਕਦਾ ਕਿ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਕੋਈ ਵੀ ਤਬਦੀਲੀ ਦੇਖਣ ਨੂੰ ਮਿਲੇ ਹੀ ਨਾ।
ਪਰ ਸਾਨੂੰ ਪਤਾ ਕਿ ਇਸ ਵੇਲੇ ਇਕਨੋਮਿਕ ਤੇ ਫਾਈਨੈਂਸ਼ੀਅਲ ਸਰਕਲਸ ਦੇ ਵਿੱਚ ਇੱਕ ਮਹੀਨੇ ਦੀ ਪ੍ਰੋਜੈਕਸ਼ਨ ਕਰਨੀ ਵੀ ਔਖੀ ਹੋਈ ਹੈ ਕਿਉਂਕਿ ਆਪਣੇ ਗੁਆਂਢ ਦੇ ਵਿੱਚ ਡੋਨਲਡ ਟਰੰਪ ਬੈਠੇ ਨੇ।
ਜੀ ਜੀ ਜੀ।
ਇੱਕ ਸਾਲ ਦੀ ਪ੍ਰੋਜੈਕਸ਼ਨ ਕਰਨੀ ਵੀ, ਇੱਕ ਸਾਲ ਇੰਟਰਸਟ ਰੇਟ ਦੇ ਵਿੱਚ ਕੋਈ ਤਬਦੀਲੀ ਹੋਏਗੀ ਨਹੀਂ, ਇਟਸ ਲਾਈਕ ਸੇਇੰਗ ਅ ਲਿਟਲ ਟੂ ਮਚ।
ਹਾਂ ਸਹੀ ਗੱਲ।
ਪਰ ਵਿਲ ਸੀ,
ਅਗਲੀ ਮੀਟਿੰਗ 28 ਜਨਵਰੀ ਨੂੰ ਹੋਣੀ ਵਾ।
ਹਾਂਜੀ। ਸੋ ਉਹਦੇ ਵਿੱਚ ਨਾਲ ਮੋਨਿਟਰੀ ਪਾਲਿਸੀ ਰਿਪੋਰਟ ਵੀ ਜਦ ਤੱਕ ਕੀਤੀ ਜਾਣੀ ਹੈ।
ਜੀ।
ਸੋ ਵਿਲ ਸੀ ਕਿ ਬੈਂਕ ਆਫ ਕੈਨੇਡਾ 28 ਜਨਵਰੀ ਨੂੰ ਹੁਣ ਕੀ ਕਹਿੰਦਾ।
ਸੋ ਮੁੱਕਦੀ ਗੱਲ ਓਵਰਨਾਈਟ ਰੇਟ 2.25% ਤੇ, ਓਵਰਨਾਈਟ ਰੇਟ ਸੌਖੇ ਸ਼ਬਦਾਂ 'ਚ ਇਹ ਕਹਿ ਲਓ ਕਿ ਜਿਸ ਵਿਆਜ ਦਰ ਤੇ ਬੈਂਕ ਇੱਕ ਦੂਜੇ ਨੂੰ ਕਰਜ਼ਾ ਦਿੰਦੇ ਨੇ ਤੇ ਪ੍ਰਾਈਮ ਰੇਟ ਆ ਜਿਹੜਾ ਜਿੱਥੇ ਕਿ ਸਾਨੂੰ ਤੁਹਾਨੂੰ ਕਰਜ਼ਾ ਮਿਲਦਾ, ਜਿਹੜੇ ਸਾਡੇ ਲਾਈਨਸ ਆਫ ਕ੍ਰੈਡਿਟ ਵਗੈਰਾ ਨੇ ਤੇ ਹੋਰ ਫਲੋਟਿੰਗ ਰੇਟ ਵਾਲੀਆਂ ਵੇਰੀਏਬਲ ਰੇਟ ਵਾਲੀਆਂ ਮੋਰਗੇਜਿਸ ਨੇ, ਪ੍ਰਾਈਮ ਰੇਟ 4.45% ਤੇ ਹੀ ਰਹੇਗਾ, ਕੋਈ ਤਬਦੀਲੀ ਰੇਟ ਦੇ ਵਿੱਚ ਨਹੀਂ ਕੀਤੀ ਗਈ ਹੈ।
ਤੁਸੀਂ ਸਨੋਅ ਦੀ ਗੱਲ ਕਰਦੇ ਸੀ ਵੀ ਸਨੋਅ ਬਿਹਤਰ ਹੁੰਦੀ ਆ ਮੀਂਹ ਤੋਂ, ਤਜਿੰਦਰ ਸਿੱਧੂ ਜੀ ਦਾ ਮੈਸੇਜ ਆਇਆ ਬ੍ਰੈਂਪਟਨ ਤੋਂ, ਤੇ ਉਹਨਾਂ ਨੇ ਆਪਣੇ ਡਰਾਈਵੇ ਦੀ ਫੋਟੋ ਖਿੱਚ ਕੇ ਭੇਜੀ ਆ, ਕਹਿੰਦੇ ਬੜੀ ਸਨੋਅ ਪਈ, ਆ ਜਾਓ ਫਿਰ ਜੇ ਵਧੀਆ ਤੇ ਸਾਫ਼ ਕਰ ਦਿਓ।
ਸਾਫ਼ ਕਰਨ ਥੋੜੇ ਵਧੀਆ, ਮੈਂ ਤਾਂ ਇਹ ਕਿਹਾ ਜਿਹੜੇ ਲੋਕੀ ਰਹਿੰਦੇ ਆ ਸਨੋਅ ਚ,
ਅਸੀਂ ਇਹ ਕਿਹਾ ਵੀ ਸਨੋਅ ਪੈਂਦੀ ਚੰਗੀ ਲੱਗਦੀ ਆ ਕਿ ਮੀਂਹ ਪੈਂਦਾ ਚੰਗਾ ਲੱਗਦਾ, ਡਿੱਗੀ ਦੀ ਗੱਲ ਨਹੀਂ ਕੀਤੀ।
ਮੈਂ ਤੇ ਰਿਪੋਰਟ ਕਰ ਰਿਹਾ ਸੀ ਵਾਸੂ ਜੀ, ਮੈਂ ਕਿਹੜਾ ਆਪਣੇ ਮਨ ਦੇ ਭਾਵ ਸਾਂਝੇ ਕਰ ਰਿਹਾ ਸੀ।
ਇਹ ਕੈਸਲਗਾਰ ਤੋਂ ਮੈਸੇਜ ਆਇਆ ਤੇ ਕਹਿੰਦੇ ਕਿ ਇੱਥੇ ਸਨੋਅ ਪਈ ਆ ਜੀ, ਤੇ ਸਨੋਅ ਹੀ ਕਹਿੰਦੇ ਸੌਖੀ ਲੱਗਦੀ, ਕਹਿੰਦੇ ਦਾਦਾ ਮੀਂਹ ਤੋਂ।
ਹਾਂ ਜੀ ਜੀ ਜੀ, ਚਲੋ ਖੈਰ,
ਤੁਸੀਂ ਮੈਨੂੰ ਗੱਲ ਪੂਰੀ ਨਹੀਂ ਕਰਨ ਦਿੰਦੇ, ਪਹਿਲੇ ਕਵਰ ਕਰਨ ਲੱਗ
ਜਾਓ। ਓਹੋ,
ਦੋਨੋਂ ਹੀ ਪਹਿਲੂ ਜਿਹੜੇ ਨੇ ਉਹ ਲਿਸਨਰਸ ਨੇ ਸਾਂਝੇ ਕੀਤੇ ਨੇ।
ਬਿਲਕੁਲ ਜੀ ਬਿਲਕੁਲ, ਬਸ ਜੀ ਐਂ ਕਰੀਏ। ਅੱਛਾ, ਇੱਕ ਨਾ ਇਹਦੇ ਨਾਲ ਜੁੜੀ ਗੱਲ, ਇਹ ਰੋਇਲ ਲੈਪੇਜ ਰੀਅਲ ਇਸਟੇਟ ਗਰੁੱਪ ਆ, ਉਹਨਾਂ ਨੇ ਇੱਕ ਰਿਪੋਰਟ ਸਾਂਝੀ ਕੀਤੀ ਨਾ ਕੱਲ੍ਹ, ਉਹਨਾਂ ਨੇ ਕਿਹਾ ਵੀ ਅਗਲੇ ਸਾਲ ਨਾ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਏਗਾ, ਪਰ ਟੋਰੋਂਟੋ ਅਤੇ ਵੈਨਕੂਵਰ ਦੇ ਵਿੱਚ ਕੀਮਤਾਂ ਦੇ ਵਿੱਚ ਆਏਗੀ ਗਿਰਾਵਟ। ਜਦੋਂ ਰੀਅਲ ਇਸਟੇਟ ਕੰਪਨੀ ਹੀ ਖੁਦ ਇਹ ਕਹਿ ਰਹੀ ਹੋਵੇ ਕਿ ਜਿਹੜੀਆਂ ਦੋ ਮੇਜਰ ਮਾਰਕੀਟਸ ਨੇ ਉਹਦੇ ਵਿੱਚ ਘਰਾਂ ਦੀਆਂ ਰੀਅਲ ਇਸਟੇਟ ਦੀਆਂ ਪ੍ਰਾਈਸਿਸ ਡਿੱਗਣਗੀਆਂ, ਤਾਂ ਫਿਰ ਤੁਸੀਂ ਦੇਖ ਲਓ ਵੀ ਜਿਹੜੇ ਸੰਕੇਤ ਨੇ ਕਿਹੜੇ ਪਾਸੇ ਨੂੰ ਜਾਂਦੇ ਨੇ। ਹਾਲਾਂਕਿ ਅਸੀਂ ਇਹ ਵੀ ਦੇਖਿਆ ਕਿ ਅਪ੍ਰੈਲ ਮਈ ਆਉਣ ਤੱਕ ਹੋ ਸਕਦਾ, ਉਦੋਂ ਤੱਕ ਜੇ ਸੱਚਮੁੱਚ ਆ ਬੈਂਕ ਆਫ ਕੈਨੇਡਾ ਦੀਆਂ ਗੱਲਾਂ ਵੀ ਠੀਕ ਹੋ ਜਾਣ ਕਿ ਜੀ ਅਗਲੇ ਸਾਲ ਇਕੋਨਮੀ ਬਿਹਤਰ ਰਹੇਗੀ, ਅਨਸਰਟਨਟੀ ਰਿਮੇਨਸ ਹਾਈ, ਪਰ ਜੇ ਉਹ ਅਨਸਰਟਨਟੀ ਦੀ ਜਿਹੜਾ ਅਨਸਰਟਨਟੀ ਦਾ ਪੱਧਰ ਆ ਨਿਸ਼ਚਿਤਤਾ ਦਾ, ਜੇ ਉਹ ਘੱਟ ਜਾਂਦਾ ਅਤੇ ਆਰਥਿਕ ਐਕਟੀਵਿਟੀ ਠੀਕ ਠਾਕ ਹੋ ਜਾਂਦੀ ਆ, ਤਾਂ ਇਹ ਕਹਾਣੀ ਬਦਲ ਵੀ ਸਕਦੀ ਆ। ਪਰ ਐਜ਼ ਆਫ ਨਾਓ ਅਗਲਾ ਸਾਲ ਵੀ ਟੋਰੋਂਟੋ ਅਤੇ ਵੈਨਕੂਵਰ ਇਲਾਕੇ ਦੀ ਰੀਅਲ ਇਸਟੇਟ ਵਾਸਤੇ ਕੋਈ ਬਹੁਤਾ ਵਧੀਆ ਸਾਲ ਨਜ਼ਰ ਨਹੀਂ ਆਉਂਦਾ ਪਿਆ।
ਅਤੇ ਜੇਕਰ ਘਰਾਂ ਦੀ ਮਾਰਕੀਟ ਵਿੱਚ ਸੁਸਤੀ ਇਸ ਤਰ੍ਹਾਂ ਰਹਿਣੀ ਹੈ ਕਿ ਕੀਮਤਾਂ ਘਟਣੀ ਲੱਗ ਜਾਣਗੀਆਂ ਵੈਨਕੂਵਰ ਅਤੇ ਟੋਰੋਂਟੋ ਦੇ ਵਿੱਚ, ਤਾਂ ਫਿਰ ਕੀ ਉਹ ਬੈਂਕ ਆਫ ਕੈਨੇਡਾ ਵਾਸਤੇ ਵੀ ਪ੍ਰੈਸ਼ਰ ਬਿਲਡ ਹੋਏਗਾ ਟੂ ਕੱਟ ਦ ਇੰਟਰਸਟ ਰੇਟਸ ਫਰਦਰ, ਕਿ ਜੇ ਆਰਥਿਕ ਸੁਸਤੀ ਜੇ ਜਿਹੜੀ ਨੇ ਜ਼ਿਕਰ ਕੀਤਾ ਇਕਨੋਮਿਕ ਸਲੈਕ, ਜੇ ਇਹਨਾਂ ਨੂੰ ਹੁਣ ਸਲੈਕ ਤੋਂ ਜ਼ਿਆਦਾ ਕੋਈ ਗੰਭੀਰ ਸ਼ਬਦ ਇਸਤੇਮਾਲ ਕਰਨਾ ਪੈਂਦਾ ਆਪਣੀਆਂ ਆਉਂਦੀਆਂ ਸਟੇਟਮੈਂਟਸ ਦੇ ਵਿੱਚ, ਦੈਨ ਇਟ ਵੁੱਡ ਬੀ ਅ ਪ੍ਰੈਸ਼ਰ ਔਨ ਬੈਂਕ ਆਫ ਕੈਨੇਡਾ ਟੂ ਕੱਟ ਦ ਰੇਟ ਫਰਦਰ।
ਸੋ ਜਿਹੜੀ ਉਹ ਗੱਲ ਆ ਕਿ ਜੀ ਹੋ ਸਕਦਾ ਵੀ ਅਗਲਾ ਸਾਰਾ ਸਾਲ ਰੇਟ ਇੱਥੇ ਹੀ ਰੱਖਿਆ ਜਾਵੇ ਇਸੇ ਪੱਧਰ ਤੇ। ਦੇਅਰ ਆਰ ਸੋ ਮੈਨੀ ਫੈਕਟਰ, ਸੋ ਮੈਨੀ ਵੇਰੀਏਬਲਸ ਜਿਹੜੇ ਉਸ ਚੀਜ਼ ਨੂੰ ਪ੍ਰਭਾਵਿਤ ਕਰ ਸਕਦੇ ਨੇ।
ਦੋਨੋਂ ਗੱਲਾਂ ਜਿਹੜੀਆਂ ਨੇ ਨਾਲ ਨਾਲ ਚੱਲਦੀਆਂ ਔਖੀਆਂ ਲੱਗਦੀਆਂ, ਕਿ ਵੀ ਘਰਾਂ ਦੀ ਮਾਰਕੀਟ ਚੱਲੇ ਹੀ ਨਾ ਪੂਰਾ ਸਾਲ ਤੇ ਕੀਮਤਾਂ ਘਟਣ ਲੱਗ ਜਾਣ ਹੋਰ ਜ਼ਿਆਦਾ, ਤੇ ਫਿਰ ਦੂਜੇ ਪਾਸੇ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨੂੰ ਹੋਲਡ ਹੀ ਕਰੀ ਰੱਖੇ।
ਜੀ ਜੀ,
ਇਹ ਦੋਨੋਂ ਚੀਜ਼ਾਂ ਪੈਰਲਲ
ਚੱਲਣੀਆਂ ਔਖੀਆਂ ਲੱਗਦੀਆਂ ਨੇ ਜੀ। ਵਾਸੂ ਜੀ, ਏਅਰ ਟ੍ਰਾਂਸਿਟ ਦੇ ਪਾਇਲਟਸ ਦੀ ਸਟ੍ਰਾਈਕ ਟਲ ਗਈ ਹੈ, ਕੱਲ੍ਹ ਸ਼ਾਮੀ ਇਹ ਖਬਰ ਆ ਗਈ। ਸੋ ਜਿਨ੍ਹਾਂ ਨੇ ਬੁਕਿੰਗਸ ਵਗੈਰਾ ਕਰਾਈਆਂ ਸੀ ਉਹਨਾਂ ਵਾਸਤੇ ਬੜੀ ਰਾਹਤ ਦੀ ਖਬਰ ਆ ਇਹ। ਰਾਹਤ ਦੀ ਖਬਰ ਇੱਧਰਲੇ ਪਾਸਿਓਂ ਵੀ ਆ ਨਾ, ਜ਼ਰੂਰੀ ਨਹੀਂ ਕਿ ਸਾਰੇ ਜਿਹੜੇ ਏਅਰ ਟ੍ਰਾਂਸਿਟ 'ਤੇ ਹੀ ਜਿਨ੍ਹਾਂ ਨੇ ਯਾਤਰਾ ਕਰਨੀ ਸੀ ਉਹਨਾਂ ਵਾਸਤੇ ਹੀ ਸਮੱਸਿਆ ਸੀ। ਜੇ ਕਿਸੇ ਨੇ ਬੁਕਿੰਗ ਵਗੈਰਾ ਆਪਣੀ ਅਜੇ ਕਰਾਉਣੀ ਸੀ ਅਤੇ ਜਿਹੜੇ ਬਾਕੀ ਦੇ ਕੈਰੀਅਰ ਸੀਗੇ ਉਹ 'ਤੇ ਵੀ ਜਿਹੜੀ ਅਵੇਲੇਬਿਲਿਟੀ ਸੀ ਉਹ ਘਟਣੀ ਸ਼ੁਰੂ ਹੋ ਗਈ ਸੀ, ਕੀਮਤਾਂ ਵੱਧ ਗਈਆਂ ਹੋਈਆਂ ਸੀ, ਪਰ ਡੀਟੇਲ ਨਹੀਂ ਅਜੇ ਤੱਕ ਪਤਾ ਲੱਗੀ ਹੈ ਨਾ ਵੀ ਇਹ ਕਿਹੜੇ ਆਧਾਰ ਦੇ ਉੱਪਰ ਅਜੇ ਸਟ੍ਰਾਈਕ ਕਾਲ ਆਫ ਕੀਤੀ ਗਈ ਆ। ਪਰ ਇਹ ਦੱਸਿਆ ਜਾ ਰਿਹਾ ਵੀ ਅਗਲੇ 2 ਦਿਨਾਂ ਦੇ ਅੰਦਰ ਅੰਦਰ ਏਅਰ ਟ੍ਰਾਂਸਿਟ ਦੀਆਂ ਜਿੰਨੀਆਂ ਵੀ ਫਲਾਈਟਸ ਨੇ ਉਹ ਆਪਣੇ ਨੋਰਮਲ ਪੱਧਰ ਦੇ ਉੱਪਰ ਓਪਰੇਟ ਕਰਨਾ ਸ਼ੁਰੂ ਕਰ ਦੇਣਗੀਆਂ।
ਯਾ, ਕਿਉਂਕਿ ਪਹਿਲਾਂ ਇਹ ਗੱਲ ਹੋਈ ਸੀ ਵੀ ਸੋਮਵਾਰ ਤੋਂ ਹੀ ਫਲਾਈਟ ਕੈਂਸਲੇਸ਼ਨ ਸ਼ੁਰੂ ਹੋ ਜਾਣਗੀਆਂ, ਪਰ ਸੋਮਵਾਰ ਤਾਂ ਕੋਈ ਫਲਾਈਟ ਕੈਂਸਲ ਹੋਈ ਨਹੀਂ ਬਚਾ ਰਿਹਾ। ਪਰ ਕੱਲ ਏਅਰ ਟ੍ਰਾਂਸਿਟ ਵੱਲੋਂ ਕੁਝ ਫਲਾਈਟਸ ਦੀ ਕੈਂਸਲੇਸ਼ਨ ਅਨਾਊਂਸ ਕੀਤੀ ਗਈ ਸੀ, ਤੇ ਉਸ ਤੋਂ ਬਾਅਦ ਫਿਰ ਸ਼ਾਮ ਹੁੰਦਿਆਂ ਤੱਕ ਇਹ ਖਬਰ ਆ ਗਈ ਕਿ ਕੋਈ ਟੈਂਟੇਟਿਵ ਅਗਰੀਮੈਂਟ ਦੋਨੋਂ ਧਿਰਾਂ ਵਿਚਕਾਰ ਏਅਰ ਟ੍ਰਾਂਸਿਟ ਤੇ ਯੂਨੀਅਨ ਦੇ ਵਿਚਕਾਰ ਹੋ ਗਿਆ। ਸੋ ਉਹਦੀਆਂ ਡੀਟੇਲਸ ਅਜੇ ਵੇਟਡ ਨੇ, ਜਨਤਕ ਨਹੀਂ ਕੀਤੀਆਂ ਗਈਆਂ, ਪਰ ਜਿਹੜਾ ਸਾਨੂੰ ਪਤਾ ਕਿ ਏਅਰ ਟ੍ਰਾਂਸਿਟ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਸੀਂ 5 ਸਾਲਾਂ ਦੇ ਵਿੱਚ 59% ਵੇਜ ਹਾਈਕ ਆਫਰ ਕਰ ਰਹੇ ਹਾਂ। ਉਹਦੇ ਬਾਰੇ ਯੂਨੀਅਨ ਕਹਿੰਦੀ ਸੀ ਵੀ ਇਹ ਸਰਾਸਰ ਝੂਠ ਬੋਲ ਰਹੇ ਨੇ, ਵੀ ਜੇ 59% ਦਾ ਆਫਰ ਟੇਬਲ ਤੇ ਹੋਵੇ ਤੇ ਡੈਫੀਨੇਟਲੀ ਕਹਿੰਦੇ ਫਿਰ ਅਸੀਂ ਇਸ ਆਫਰ ਨੂੰ ਆਪਣੀ ਯੂਨੀਅਨ ਮੈਂਬਰਸ਼ਿਪ ਤੱਕ ਲੈ ਕੇ ਜਾਂਦੇ।
ਬਿਲਕੁਲ,
ਸੋ ਕਹਿੰਦੇ ਵੀ ਇਹ ਆਫਰ ਠੀਕ ਨਹੀਂ ਹੈ। ਪੁੱਛਿਆ ਗਿਆ ਵੀ ਕੀ ਹੈ ਫਿਰ ਆਫਰ, ਕਹਿੰਦੇ ਅਸੀਂ ਦੱਸ ਨਹੀਂ ਸਕਦੇ, ਨੈਗੋਸੀਏਸ਼ਨ ਅਜੇ ਚੱਲ ਰਹੀ ਹੈ।
ਕਿਉਂਕਿ ਅਜੇ ਉਹ ਆਫਰ ਪਹਿਲਾਂ ਯੂਨੀਅਨ ਮੈਂਬਰ ਰੈਟੀਫਾਈ ਕਰਨਗੇ, ਉਸ ਤੋਂ ਬਾਅਦ ਪਤਾ ਲੱਗਦੇ ਲੱਗਦੇ ਪਤਾ ਲੱਗੂ। ਪਰ ਜਿਨ੍ਹਾਂ ਦੀਆਂ ਬੁਕਿੰਗਸ ਏਅਰ ਟ੍ਰਾਂਸਿਟ 'ਤੇ ਸੀਗੀਆਂ ਉਹਨਾਂ ਵਾਸਤੇ ਚੰਗੀ ਖਬਰ ਇਹ ਆ ਕਿ ਹੁਣ ਜਿਹੜੀ ਸਟ੍ਰਾਈਕ ਆ ਉਹ ਟਲ ਗਈ ਹੋਈ ਆ। ਬਸੋ ਜੀ, ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਐਚ ਪੀ ਸਿੰਘ ਚੈਟਰ ਸਟੋਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਐਚ ਪੀ ਸਿੰਘ ਚੈਟਰ ਸਟੋਰ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਨੇ ਬਿਗ ਡੇਟਾ ਪਲਾਨ ਸਮਾਲ ਪ੍ਰਾਈਸ ਵਿੱਚ। 3 ਮਹੀਨਿਆਂ ਲਈ ਪੇ ਕਰੋ $60 ਅਤੇ ਲਓ 90 GB ਡੇਟਾ ਪਰ ਮੰਥ ਵਿਦ US ਕੈਨੇਡਾ ਕਾਲਿੰਗ। ਨੋ ਕੰਟਰੈਕਟ, ਨੋ ਕ੍ਰੈਡਿਟ ਚੈੱਕ। ਰੋਜਰਸ ਅਤੇ ਫਾਈਡੋ ਦੇ ਨੈਟਵਰਕ 'ਤੇ ਵੀ ਸ਼ਾਨਦਾਰ ਡੀਲਸ ਅਵੇਲੇਬਲ ਨੇ। ਓਨਲੀ ਐਟ ਦ ਐਚ ਪੀ ਸਿੰਘ ਚੈਟਰ ਸਟੋਰ। 4 ਲੋਕੇਸ਼ਨਸ ਨੇ, ਐਬਟਸਫਰਡ, ਡੈਲਟਾ, ਸਕੋਟ ਰੋਡ ਅਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 778-438-3017, 778-438-3017, 778-438-3017. ਐਚ ਪੀ ਸਿੰਘ ਚੈਟਰ ਸਟੋਰ।
ਅਸੀਂ ਗੱਲ ਕਰ ਰਹੇ ਸੀ ਯੂਐਸ ਐਮ ਸੀ ਏ ਦੇ ਰਿਵਿਊ ਬਾਰੇ।
ਜੀ ਜੀ,
ਸੋ ਉਹਦੇ ਵਿੱਚ ਇੱਕ ਅਹਿਮ ਭੂਮਿਕਾ ਪਿਛਲੀ ਵਾਰ ਨਿਭਾਈ ਸੀ ਕਸਟਨ ਹਿਲਮੈਨ ਨੇ।
ਜੀ,
ਤੇ ਕਸਟਨ ਹਿਲਮੈਨ ਜਿਹੜੇ ਸਾਡੇ ਅੰਬੈਸਡਰ ਨੇ ਅਮਰੀਕਾ ਦੇ ਵਿੱਚ, ਤੇ ਉਹਨਾਂ ਨੇ ਜੂਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਵੀ ਉਹ ਰੈਜ਼ਿਗਨੇਸ਼ਨ ਦੇਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਹੁਣ ਬੜੇ ਸਾਲ ਹੋ ਗਏ ਨੇ ਬਤੌਰ ਅੰਬੈਸਡਰ ਤੋਂ, ਪਿਛਲੇ 6 ਸਾਲਾਂ ਤੋਂ ਅੰਬੈਸਡਰ ਸੀਗੇ ਤੇ 2017 ਤੋਂ ਉਹ ਵਾਸ਼ਿੰਗਟਨ ਵਾਲੀ ਐਮਬੈਸੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਸਨ। ਸੋ ਉਹਨਾਂ ਨੇ ਜੂਨ 'ਚ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਮੈਨੂੰ ਰਿਟਾਇਰ ਹੋ ਲੈਣ ਦਿਓ, ਤੇ ਉਦੋਂ ਮਾਰਕ ਕਾਰਨੀ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਆਹ ਸਾਲ ਸਾਡਾ ਲੰਘਾ ਦਿਓ ਕਿਉਂਕਿ ਇਹ ਬੜਾ ਕਰੂਸ਼ੀਅਲ ਸਾਲ ਆ ਵੀ ਟ੍ਰੇਡ ਨਾਲ ਸੰਬੰਧਿਤ, ਟੈਰਿਫਸ ਨਾਲ ਸੰਬੰਧਿਤ ਬੜੀ ਕਹਿ ਲਓ ਵੀ ਇੰਪੋਰਟੈਂਟ ਨੈਗੋਸੀਏਸ਼ਨ ਹੋਣੀ ਆ ਡੋਨਲਡ ਟਰੰਪ ਦੇ ਨਾਲ, ਤੇ ਵੀ ਮੈਂ ਵੀ ਨਵਾਂ ਨਵਾਂ ਆਇਆ ਤੇ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਹੈਗੇ ਹੋ, ਤੁਹਾਡੇ ਕੰਟੈਕਟਸ ਵਗੈਰਾ ਹੈਗੇ ਨੇ, ਤੁਹਾਨੂੰ ਪਤਾ ਵਾਈਟ ਹਾਊਸ ਕਿੱਦਾਂ ਚੱਲਦਾ, ਸੋ ਯੂ ਸਟੇ ਦੇਅਰ, ਵੀ ਥੋੜਾ ਜਿਹਾ ਔਖਾ ਟਾਈਮ ਲਗਾ ਦਿਓ, ਬਾਅਦ 'ਚ ਦੇਖ ਲਾਂਗੇ। ਤੇ ਨਾਲ ਉਹਨਾਂ ਨੇ ਉਹਨਾਂ ਨੂੰ ਫਿਰ ਉਸੇ ਵੇਲੇ ਚੀਫ ਨੈਗੋਸ਼ੀਏਟਰ ਵੀ ਬਣਾ ਦਿੱਤਾ ਸੀ ਇਸ ਪੂਰੀ ਟ੍ਰੇਡ ਟਾਕ ਦੇ ਵਿੱਚ। ਸੋ ਕਰਸਟਨ ਹਿਲਮੈਨ ਨੇ ਸਾਲ ਲੰਘਾ ਤਾ ਐਜ਼ ਸ਼ੀ ਪ੍ਰੋਮਿਸਡ, ਤੇ ਉਹਨਾਂ ਨੇ ਕੱਲ੍ਹ ਫਿਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਕਿ ਉਹ ਨਵੇਂ ਸਾਲ ਦੇ ਵਿੱਚ ਅਸਤੀਫਾ ਦੇ ਦੇਣਗੇ। ਸੋ ਐਗਜ਼ੈਕਟ ਡੇਟ ਨਹੀਂ ਉਹਨਾਂ ਨੇ ਲਿਖੀ ਕਿ ਉਹ 1 ਜਨਵਰੀ ਤੋਂ ਛੱਡ ਕੇ ਜਾਣਗੇ ਜਾਂ ਜਨਵਰੀ ਫਰਵਰੀ ਦੇ ਵਿੱਚ ਛੱਡਣਗੇ ਜਾਂ ਐਗਜ਼ੈਕਟ ਡੇਟ ਕੀ ਹੋਏਗੀ, ਪਰ ਉਹਨੇ ਕਿਹਾ ਇਨ ਦ ਨਿਊ ਈਅਰ ਆਈਲ ਬੀ ਰਿਜ਼ਾਈਨਿੰਗ। ਸੋ ਮੰਨਿਆ ਜਾ ਰਿਹਾ ਵੀ ਇਸ ਸਾਲ ਦੇ ਅੰਤ ਤੱਕ ਹੀ ਅੰਬੈਸਡਰ ਹੈਗੇ ਨੇ ਤੇ ਫਿਰ ਉਹਨਾਂ ਨੂੰ ਬਦਲ ਦਿੱਤਾ ਜਾਏਗਾ।
ਜਿਹੜੇ ਬਦਲਿਆ ਕਿਹਦੇ ਨਾਲ ਜਾਣਾ ਉਹਨੂੰ ਲੈ ਕੇ ਵੀ ਇਹ ਜਿਹੜੀ ਰਿਪੋਰਟਿੰਗ ਅਜੇ ਬਲੂਮਬਰਗ ਵੱਲੋਂ ਕੀਤੀ ਜਾ ਰਹੀ ਆ, ਪਰ ਅਜੇ ਤੱਕ ਇਸ ਗੱਲ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੋਈ। ਮਾਰਕ ਵਾਈਜ਼ਮੈਨ ਜਿਹੜੇ ਕਿ ਮਾਰਕ ਕਾਰਨੀ ਦੇ ਬੜੇ ਕਲੋਜ਼ ਫਰੈਂਡ ਨੇ, ਬਲੈਕ ਰੌਕ ਦੇ ਸਾਬਕਾ ਐਗਜ਼ੈਕਟਿਵ ਰਹਿ ਚੁੱਕੇ ਨੇ, ਕੈਨੇਡਾ ਪੈਨਸ਼ਨ ਪਲਾਨ ਨੂੰ ਲੀਡ ਕਰ ਚੁੱਕੇ ਨੇ, ਅਤੇ ਜਦੋਂ ਵਾਸੂ ਜੀ ਇੱਕ ਉਹ ਕਮੇਟੀ ਬਣਾਈ ਸੀ ਮਾਰਕ ਕਾਰਨੀ ਨੇ ਅਮਰੀਕਾ ਦੇ ਨਾਲ ਟ੍ਰੇਡ ਨਾਲ ਸੰਬੰਧਿਤ ਗੱਲਬਾਤ ਕਰਨ ਲਈ, ਉਹਦੇ ਵਿੱਚ ਕੁਝ ਜਿਹੜੇ ਪੋਲੀਟੀਸ਼ੀਅਨਸ ਨੇ, ਕੁਝ ਇੰਡਸਟਰੀ ਲੀਡਰਸ ਨੇ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਉਹਦੇ ਵਿੱਚ ਮਾਰਕ ਵਾਈਜ਼ਮੈਨ ਨੂੰ ਵੀ ਰੱਖਿਆ ਗਿਆ ਸੀ। ਸੋ ਹਾਲ ਦੀ ਘੜੀ ਵੈਸੇ PMO ਦਾ ਇਹ ਕਹਿਣਾ ਕਿ ਕੋਈ ਡਿਸੀਜਨ ਨਹੀਂ ਬਣਾਇਆ ਗਿਆ ਫਾਈਨਲ ਕਿ ਨਵਾਂ US ਅੰਬੈਸਡਰ ਕੌਣ ਹੋਏਗਾ, ਪਰ ਜੇ ਉਹ ਮਾਰਕ ਵਾਈਜ਼ਮੈਨ ਹੁੰਦੇ ਨੇ ਤਾਂ ਉਹਦੇ ਵਿੱਚ ਕੋਈ ਹੈਰਾਨੀ ਸ਼ਾਇਦ ਲੋਕਾਂ ਨੂੰ ਨਾ ਹੋਵੇ ਕਿਉਂਕਿ ਉਹਨਾਂ ਦਾ ਨਾਮ ਇਸ ਵੇਲੇ ਚਰਚਾ 'ਚ ਹੈਗਾ। ਕ੍ਰਿਸਟਨ ਹਿਲਮੈਨ ਦੀ ਪਾਸੂ ਜੀ ਥੋੜ੍ਹੀ ਜਿਹੀ ਗੱਲ ਹੋਰ ਕਰੀਏ, ਇਹਨਾਂ ਨੂੰ ਦੇਖੋ ਇਹ ਵੈਸੇ ਬੜੇ ਮਜੇ ਹੋਏ ਟ੍ਰੇਡ ਲੋਇਰ ਨੇ। ਜਿਹੜੀ ਟਰਾਂਸਪੈਸੀਫਿਕ ਪਾਰਟਨਰਸ਼ਿਪ ਵਾਲੀ ਡੀਲ ਹੋਈ ਸੀ ਹਾਰਪਰ ਗਵਰਨਮੈਂਟ ਦੇ ਸਮੇਂ, ਉਦੋਂ ਵੀ ਇਹਨਾਂ ਨੇ ਬੜੀ ਅਹਿਮ ਭੂਮਿਕਾ ਉਸ ਦੇ ਵਿੱਚ ਨਿਭਾਈ ਸੀ। ਬੇਸਿਕਲੀ ਉਹ ਚੀਫ ਨੈਗੋਸ਼ੀਏਟਰ ਸੀਗੇ, ਦੈਟ ਵਾਜ਼ ਵੇਅਰ ਸ਼ੀ ਆਊਟ ਸ਼ੀ ਕੇਮ ਇਨ ਟੂ ਪ੍ਰੋਮੀਨੈਂਸ। ਉਹ ਤੋਂ ਬਾਅਦ ਫਿਰ ਅਮਰੀਕਾ ਦੇ ਵਿੱਚ ਕੈਨੇਡਾ ਦੇ ਅੰਬੈਸਡਰ ਵਜੋਂ ਪਹਿਲਾਂ ਇਹਨਾਂ ਨੇ ਐਜ਼ ਐਨ ਇੰਟਰਿਮ ਜਾਂ ਇੱਕ ਕਹਿ ਲਓ ਕਿ ਐਕਟਿੰਗ ਅੰਬੈਸਡਰ ਵਜੋਂ ਭੂਮਿਕਾ ਨਿਭਾਈ। ਫਿਰ 2020 ਦੇ ਵਿੱਚ ਇਹਨਾਂ ਨੂੰ ਪੱਕੇ ਤੌਰ 'ਤੇ ਜਸਟਿਨ ਟਰੂਡੋ ਨੇ ਨਿਯੁਕਤ ਕਰ ਦਿੱਤਾ ਹੋਇਆ ਸੀ। ਇਹਨਾਂ ਦਾ ਇਸ ਵੇਲੇ ਐਲਾਨ ਕਰਨ ਦਾ ਤਰਕ ਇਹ ਆ ਕਿ ਅਗਲੇ ਸਾਲ ਜਦੋਂ ਹੁਣ ਫੁੱਲ ਬਲੋਨ ਰਿਵਿਊ ਹੁੰਦਾ ਹੈ ਅਮਰੀਕਾ ਦੇ ਨਾਲ ਜਿਹੜੀ ਫ੍ਰੀ ਟ੍ਰੇਡ ਡੀਲ ਹੈਗੀ ਹੈ USMCA ਉਹਦਾ, ਕਹਿੰਦੇ ਬਜਾਏ ਕਿ ਮੈਂ ਉਹਦੇ ਅੱਧ ਵਾਟੇ ਮੈਂ ਆਪਣੀ ਪੋਜੀਸ਼ਨ ਛੱਡ ਕੇ ਜਾਵਾਂ, ਇਹ ਸਮਾਂ ਬਿਹਤਰ ਹੈ ਪੋਜੀਸ਼ਨ ਛੱਡਣ ਦਾ ਤਾਂ ਕਿ ਉਸ ਰਿਵਿਊ ਨੂੰ ਅੱਗੇ ਤੋਰਨ ਦੇ ਵਾਸਤੇ ਜਿਹੜੀ ਵੀ ਕੋਈ ਨਵੀਂ ਟੀਮ ਸਥਾਪਿਤ ਕਰਨੀ ਆ, ਨਵਾਂ ਲੀਡ ਨੈਗੋਸ਼ੀਏਟਰ ਕੌਣ ਹੋਏਗਾ, ਨਵਾਂ ਅੰਬੈਸਡਰ ਕੌਣ ਹੋਏਗਾ, ਉਹਦੇ ਵਾਸਤੇ ਹੁਣ ਸਮਾਂ ਹੈ। ਨਾਲ ਹੀ ਇਹਨਾਂ ਨੇ ਇਸ ਗੱਲ ਦੀ ਪੇਸ਼ਕਸ਼ ਵੀ ਕੀਤੀ ਆ ਕਿ ਜਿਹੜਾ ਵੀ ਕੋਈ ਨਵਾਂ ਅੰਬੈਸਡਰ ਨਿਯੁਕਤ ਕੀਤਾ ਜਾਂਦਾ ਉਹਨਾਂ ਨੂੰ ਮਦਦ ਪ੍ਰਦਾਨ ਕਰਨ ਲਈ, ਗਾਈਡੈਂਸ ਪ੍ਰਦਾਨ ਕਰਨ ਦੇ ਲਈ ਇਹ ਕ੍ਰਿਸਟਨ ਹਿਲਮੈਨ ਹਾਜ਼ਰ ਰਹਿਣਗੇ
ਜੀ।
ਸੋ ਇਹ ਸਾਰੀ ਗੱਲਬਾਤ ਉਹਨਾਂ ਵੱਲੋਂ ਕੱਲ੍ਹ ਕੀਤੀ ਗਈ ਆ, ਪਰ ਇਹ ਕੈਨੇਡੀਅਨ ਐਫਰਟਸ ਵਾਸਤੇ ਇੱਕ ਬਹੁਤ ਵੱਡਾ ਇੱਕ ਚੈਲੇਂਜ ਆ, ਕਿਉਂਕਿ ਇੱਕ ਅਜਿਹਾ ਰੈਪ੍ਰਜੈਂਟੇਟਿਵ ਜਿਹਨੂੰ ਕਿ ਉੱਥੋਂ ਦੇ ਇਨਸ ਐਂਡ ਆਊਟਸ ਦਾ ਸਾਰਾ ਪਤਾ, ਉਹਨਾਂ ਨੇ ਪਹਿਲਾਂ ਇਹ ਕਹਿ ਲਓ ਕਿ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਸਭ ਤੋਂ ਮੂਹਰੇ ਹੋ ਕੇ ਜੇ ਕਿਸੇ ਕੈਨੇਡੀਅਨ ਅਧਿਕਾਰੀ ਨੇ ਸਭ ਤੋਂ ਵੱਧ ਗੱਲਬਾਤ ਕੀਤੀ ਆ ਤਾਂ ਉਹ ਕ੍ਰਿਸਟਨ ਹਿਲਮੈਨ ਨੇ, ਅਤੇ ਉਹਨਾਂ ਦਾ ਹੁਣ ਅਗਲੇ ਸਾਲ ਹੋਣ ਵਾਲੇ ਇਸ ਰਿਵਿਊ ਤੋਂ ਪਹਿਲਾਂ ਆਪਣਾ ਉਹਦਾ ਤਿਆਗ ਦੇਣਾ ਛੱਡ ਜਾਣਾ ਇਹ ਕੈਨੇਡਾ ਵਾਸਤੇ ਚੁਣੌਤੀਆਂ ਵੀ ਲੈ ਕੇ ਆ ਸਕਦਾ।
ਯਾ ਤੇ ਡੋਨਲਡ ਟਰੰਪ ਦੇ ਨਾਲ ਖਾਸ ਤੌਰ ਤੇ ਨੈਗੋਸ਼ੀਏਟ ਕਰਨ ਦਾ ਇਹਨਾਂ ਨੂੰ ਕਾਫੀ ਤਜਰਬਾ ਹੈ, ਤੇ ਇੰਟਰਸਟਿੰਗ ਗੱਲ ਇਹ ਹੈ ਕਿ ਡੋਨਲਡ ਟਰੰਪ ਜਦੋਂ ਜਸਟਿਨ ਟਰੂਡੋ ਬਾਰੇ, ਕ੍ਰਿਸਟੀਆ ਫ੍ਰੀਲੈਂਡ ਬਾਰੇ ਕਾਫੀ ਖਰਾਬ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਕਰਦੇ ਸੀ, ਉਹਨਾਂ ਨੇ ਕਦੇ ਵੀ ਕਰਸਟਨ ਹਿਲਮੈਨ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ, ਕੋਈ ਕਮੈਂਟ ਨਹੀਂ ਕੀਤਾ। ਸੋ ਇਸ ਕਰਕੇ ਹੀ ਸ਼ਾਇਦ ਮਾਰਕ ਕਾਰਨੀ ਨੇ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਥੋੜ੍ਹੀ ਦੇਰ ਟਿਕੇ ਰਹੋ, ਤੇ ਉਹ ਹੁਣ ਰੁਕੇ ਰਹੇ, ਪਰ ਅਲਟੀਮੇਟਲੀ ਸ਼ੀ ਵਾਂਟਸ ਟੂ ਰਿਜ਼ਾਈਨ ਐਂਡ ਸ਼ੀ ਸੈਡ ਸ਼ੀ ਵਿਲ ਰਿਜ਼ਾਈਨ ਇਨ ਦ ਨਿਊ ਈਅਰ
ਜੀ। ਸੋ ਮੈਂ ਹੱਸ ਕਿਉਂ ਰਿਹਾ ਸੀ, ਰਜਨੀਸ਼ ਲੂੰਬਾ ਜੀ ਨੇ ਕੌਫੀ ਦੀ ਨਦੀਆਂ ਵਹਾ ਦਿੱਤੀਆਂ ਨੇ ਵਟਸਐਪ ਤੇ, ਵਰਚੁਅਲ ਕੌਫੀ 2 ਕੱਪ ਭੇਜੇ, ਪਰ ਜਿਹੜਾ ਕੱਪ ਤੁਹਾਡੇ ਲਈ ਭੇਜਿਆ ਵਾਸੂ ਜੀ ਉਹ ਵੱਡਾ ਕੱਪ, ਮੇਰੇ ਲਈ ਛੋਟਾ ਕੱਪ,
ਉਹਦੇ ਜਿਹੜਾ ਆਰਟ ਆ ਉਹ ਵੀ ਵੱਖਰਾ,
ਆਰਟ ਵੀ ਵੱਖਰਾ, ਮੇਰੇ ਵਾਲੇ ਤੇ ਹਾਰਟ ਹੈ, ਤੁਹਾਡੇ ਵਾਲੇ ਤੇ ਪੱਤਾ ਬਣਿਆ, ਪਰ ਤੁਹਾਡੇ ਵਾਲੇ ਕੌਫੀ ਜ਼ਿਆਦਾ। ਵਾਸੂ ਜੀ ਗੱਲ ਕਰੀਏ ਹੈਲਥ ਕੇਅਰ ਐਫੀਸ਼ੀਐਂਸੀ ਰਿਵਿਊ ਬਾਰੇ। ਪਿਛਲੇ ਸਾਲ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਸੀ ਉਦੋਂ NDP ਦਾ ਚੋਣ ਵਾਅਦਾ ਇਹ ਸੀ ਕਿ ਸਾਡੇ ਸਿਹਤ ਸੰਭਾਲ ਸੇਵਾਵਾਂ ਦੇ ਵਿੱਚ ਅਸੀਂ ਦੇਖਾਂਗੇ ਕਿੱਥੋਂ ਅਸੀਂ ਪੈਸੇ ਬਚਾ ਕੇ ਉਹਨਾਂ ਨੂੰ ਫਰੰਟਲਾਈਨ ਸਰਵਿਸਿਜ਼ ਵੱਲ ਲਗਾ ਸਕਦੇ ਹਾਂ, ਕਿਉਂਕਿ ਬੱਚਤਾਂ ਲੱਭਣ ਵਾਸਤੇ ਬੜਾ ਜ਼ਰੂਰੀ ਹੋ ਗਿਆ ਹੋਇਆ, ਕਿਉਂਕਿ ਇੰਨਾ ਖਰਚਾ ਹੁੰਦਾ ਲੋਕਾਂ ਦੀ ਕੰਪਲੇਂਟ ਇਹ ਹੈ ਕਿ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਸਾਡਾ ਹੈਲਥ ਕੇਅਰ ਸਿਸਟਮ ਉਹਦੇ ਵਿੱਚ ਇੰਨੀਆਂ ਵੇਟ ਟਾਈਮਸ ਕਿਉਂ ਨੇ, ਇੰਨੀਆਂ ਜ਼ਿਆਦਾ ਖਾਮੀਆਂ ਕਾਹਤੇ ਨੇ। ਸੋ ਇੱਕ ਇਹ ਰਿਵਿਊ ਲਾਂਚ ਕੀਤਾ ਗਿਆ, ਵਾਅਦਾ ਕੀਤਾ ਗਿਆ ਸੀ ਪਿਛਲੇ ਸਾਲ, ਰਿਵਿਊ ਸ਼ੁਰੂ ਕੀਤਾ ਗਿਆ ਇਸੇ ਹੀ ਸਾਲ 6 ਮਹੀਨੇ ਪਹਿਲਾਂ, ਅਤੇ ਵਾਸੂ ਜੀ 6 ਮਹੀਨੇ ਦੀ ਕਵੈਦ ਤੋਂ ਬਾਅਦ ਬੱਚਤਾਂ ਲੱਭ ਲਈਆਂ ਨੇ ਸਰਕਾਰ ਨੇ, ਮਿਨਿਸਟਰੀ ਆਫ ਹੈਲਥ ਨੇ 60 ਮਿਲੀਅਨ ਡਾਲਰ ਦੀਆਂ ਬੱਚਤਾਂ ਲੱਭੀਆਂ ਗਈਆਂ ਨੇ। 60 ਮਿਲੀਅਨ ਡਾਲਰਸ, 60 ਮਿਲੀਅਨ ਥੋੜ੍ਹਾ ਨਹੀਂ ਹੁੰਦਾ, ਪਰ 39 ਬਿਲੀਅਨ ਡਾਲਰ ਦੇ ਸਾਲਾਨਾ ਖਰਚੇ ਦੇ ਵਿੱਚੋਂ 60 ਮਿਲੀਅਨ ਡਾਲਰ ਉਹਦਾ 0.15% ਹੈ। ਸੋ ਬਹੁਤ ਹੀ ਥੋੜ੍ਹੀਆਂ ਜਿਹੀਆਂ ਬੱਚਤਾਂ, ਉਹ ਵੀ ਇੰਨੇ ਜ਼ਿਆਦਾ ਐਫਰਟ ਤੋਂ ਬਾਅਦ, ਉਹ ਐਫਰਟ ਵੀ ਕਿੰਨਾ ਲੱਗਾ ਸਾਰੀ ਗੱਲ ਕਰਦੇ ਹਾਂ ਅੱਗੇ ਚੱਲ ਕੇ।
ਯਾ ਸੋ ਇਹਦੇ ਵਿੱਚ ਵਿਜੇ ਜੀ, ਸੋ ਜਿਹੜੇ ਲੈਜਿਸਲੇਟਿਵ ਰਿਪੋਰਟਰ ਨੇ ਰੌਬ ਸ਼ਾਹ
ਜੀ,
ਉਹਨਾਂ ਨੇ ਇੱਕ ਓਪੀਨੀਅਨ ਪੀਸ ਲਿਖਿਆ ਜਿਹਦੇ ਕਰਕੇ ਇਹ ਵੈਸੇ ਤਾਂ ਪਿਛਲੇ ਹਫ਼ਤੇ ਜਿਹੜੇ ਜਾਰੀ ਕੀਤੇ ਗਏ ਸਨ ਸਰਕਾਰ ਵੱਲੋਂ
ਜੀ।
ਸੋ ਉਹਦੇ ਵਿੱਚ ਜਿਹੜਾ ਉਹਨਾਂ ਨੇ ਆਰਟੀਕਲ ਲਿਖਿਆ ਉਹਦੇ ਵਿੱਚ ਉਹਨਾਂ ਨੇ ਕੁਝ ਬੜੀਆਂ ਸਟਾਰਕ ਜਿਹੜੀਆਂ ਕਹਿ ਲਓ ਵੀ ਰੈਫਰੈਂਸਿਸ ਜਿਹੜੀਆਂ ਨੇ ਕੁਝ ਮੈਂਸ਼ਨ ਕੀਤੀਆਂ, ਜਿਵੇਂ ਇੱਕ ਉਦਾਹਰਣ ਉਹ ਦਿੰਦੇ ਨੇ, ਕਹਿੰਦੇ ਵੀ ਜੇਕਰ ਵੀ ਕੋਈ ਵਿਅਕਤੀ ਸਾਲ ਦਾ 70,000 ਡਾਲਰ ਕਮਾਉਂਦਾ ਹੋਵੇ
ਜੀ,
ਉਹ 6 ਮਹੀਨੇ ਕਹਿੰਦੇ ਆਪਣੇ ਖਰਚਿਆਂ ਦੀ ਪੁਣਛਾਣ ਕਰਦਾ ਰਹੇ ਵੀ ਮੈਂ ਆਪਣੇ ਖਰਚੇ ਘਟਾਉਣੇ
ਜੀ,
ਸਾਰੀ ਉਹ ਪੁਣਛਾਣ ਤੋਂ ਬਾਅਦ 6 ਮਹੀਨਿਆਂ ਤੋਂ ਬਾਅਦ ਉਹਨੂੰ $105 ਦੇ ਖਰਚੇ ਫਾਲਤੂ ਲੱਭਣ
ਜੀ,
ਵੀ ਮੈਂ ਇਹ ਖਰਚੇ ਆਪਣੇ ਘਟਾ ਸਕਦਾ ਹਰ ਸਾਲ। 70,000 ਦੀ ਆਮਦਨ ਵਾਲਾ ਬੰਦਾ ਜੇ $105 ਦੇ ਆਪਣੇ ਖਰਚੇ ਘਟਾ ਲਵੇ
ਜੀ,
ਉਹ ਤਾਂ ਵੈਸੇ ਮੁਫ਼ਤ ਵਿੱਚ ਘਟਾ ਲਏਗਾ
ਜੀ ਜੀ,
ਕਿਉਂਕਿ ਉਹ ਤਾਂ ਆਪ ਹੀ ਆਪਣੇ ਖਰਚਿਆਂ ਦੀ ਪੁਣਛਾਣ ਕੀਤੀ
ਜੀ,
ਪਰ ਸਰਕਾਰ ਨੇ 6 ਮਹੀਨੇ ਪੁਣਛਾਣ ਕਰਕੇ ਇਹ ਜਿਹੜਾ ਐਫੀਸ਼ੈਂਸੀ ਰਿਵਿਊ ਚਲਾ ਕੇ ਕਿੰਨੇ ਸਾਰੇ ਮੁਲਾਜ਼ਮ ਇਸਤੇਮਾਲ ਕਰਕੇ, ਕਿੰਨੇ ਸਾਰੇ CEOs ਦਾ ਇਹਦੇ ਵਿੱਚ ਟਾਈਮ ਲੱਗਿਆ ਹੋਏਗਾ
ਜੀ,
ਕਿੰਨੇ ਸਾਰੇ ਡੈਪਟੀ ਮਿਨਿਸਟਰ ਇਹਦੇ ਵਿੱਚ ਲੱਗੇ ਹੋਣਗੇ, ਉਹ ਸਾਰਾ ਕੁਝ ਕਰਕੇ ਸਰਕਾਰ ਨੇ $60 ਮਿਲੀਅਨ ਦੀ ਸੇਵਿੰਗ ਲੱਭੀ ਹੈ 39 ਬਿਲੀਅਨ ਡਾਲਰ ਦੇ ਬਜਟ ਵਿੱਚੋਂ।
60 ਮਿਲੀਅਨ ਡਾਲਰ ਵਾਸਤੇ ਜੀ, BC ਦਾ ਹੈਲਥ ਕੇਅਰ ਸਿਸਟਮ ਓਪਰੇਟ ਕਰਨ ਦੇ ਲਈ ਨਾ ਪਰ ਆਵਰ 4.62 ਮਿਲੀਅਨ ਡਾਲਰ ਲੱਗਦੇ ਆ, 4.62 ਮਿਲੀਅਨ, ਸੋ 46,20,000 ਡਾਲਰ ਪਰ ਆਵਰ ਲੱਗਦਾ ਪਿਆ ਸਾਡੇ ਸੂਬੇ ਦਾ ਹੈਲਥ ਕੇਅਰ ਸਿਸਟਮ ਚੱਲਦਾ ਰੱਖਣ ਲਈ। 60 ਮਿਲੀਅਨ ਡਾਲਰ ਦੀ ਬਚਤ ਦਾ ਮਤਲਬ ਇਹ ਹੈ ਕਿ 13 ਘੰਟਿਆਂ ਦੇ ਵਿੱਚ ਇਹ ਪੈਸੇ ਇੰਨੇ ਖਰਚ ਹੋ ਜਾਣੇ ਨੇ, ਸੋ ਪੂਰੇ ਸਾਲ ਦੇ ਖਰਚੇ ਵਿੱਚੋਂ ਤੁਸੀਂ 13 ਘੰਟੇ ਦੇ ਬਰਾਬਰ ਦੀ ਜਿਹੜੀ ਐਕਸਪੈਂਸ ਆ ਉਹਦੀਆਂ ਸੇਵਿੰਗਸ ਲੱਭੀਆਂ। ਅਤੇ ਇਹ ਸੇਵਿੰਗਸ ਲੱਭਣ ਵਾਸਤੇ ਜਾਂ ਤਾਂ ਹੋਵੇ ਨਾ ਕਿ ਇੱਕ ਸਰਸਰੀ ਜੀ ਨਜ਼ਰ ਮਾਰੀ ਬੰਦਾ ਕਿ ਵੀ ਅੱਛਾ ਇੱਥੋਂ ਆਹ ਕਰੋ, 60 ਮਿਲੀਅਨ ਬਚ ਗਏ। ਇਹ ਕੰਮ 1 ਦਿਨ 2 ਦਿਨ 2 ਹਫ਼ਤੇ 2 ਮਹੀਨੇ 'ਚ ਨਹੀਂ, 6 ਮਹੀਨੇ ਦੇ ਵਿੱਚ ਕੀਤਾ ਗਿਆ। ਇਹਦੇ ਵਿੱਚ ਵਾਸੂ ਜੀ 20,000 ਤੋਂ ਵੀ ਵੱਧ ਜਿਹੜੇ ਵਰਕਰ ਸੀਗੇ ਹੈਲਥ ਕੇਅਰ ਵਰਕਰਸ, ਉਹਨਾਂ ਨੂੰ ਟਾਊਨ ਹਾਲ ਦੇ ਵਿੱਚ ਸੱਦਿਆ ਗਿਆ। ਉਹਨਾਂ ਦੇ ਵਿੱਚੋਂ ਤਕਰੀਬਨ 13,000 ਤੋਂ ਵੀ ਵੱਧ ਨੇ ਸਰਵੇਜ਼ ਭਰ ਕੇ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਸਲਾਹ ਅਤੇ ਸੁਝਾਅ ਪੇਸ਼ ਕੀਤੇ ਕਿ ਬੱਚਤਾਂ ਕਿਵੇਂ ਕੀਤੀਆਂ ਜਾ ਸਕਦੀਆਂ ਨੇ। ਸੋ ਉਸ ਸਭ ਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ 39 ਬਿਲੀਅਨ ਡਾਲਰ ਦੇ ਪ੍ਰੋਵਿੰਸ਼ੀਅਲ ਹੈਲਥ ਕੇਅਰ ਬਜਟ ਦੇ ਵਿੱਚੋਂ 60 ਮਿਲੀਅਨ ਡਾਲਰ ਦੀਆਂ ਸੇਵਿੰਗਸ ਲੱਭੀਆਂ ਗਈਆਂ ਨੇ, ਵਿਚ ਇਜ਼ 0.15% ਆਫ ਦੀ ਟੋਟਲ ਐਕਸਪੈਂਸ।
ਅਜੇ ਰਿਵਿਊ ਚੱਲ ਰਿਹਾ,
ਅਜੇ ਚੱਲ ਰਿਹਾ ਪਹਿਲਾ ਫੇਜ਼, ਇਹਦਾ
ਪਹਿਲਾ ਫੇਜ਼ ਆ। ਇੱਕ ਕਹਿ ਲਓ ਵੀ ਅਪਡੇਟ ਦਿੱਤੀ ਉਹਨਾਂ ਨੇ, 6 ਮਹੀਨਿਆਂ ਦੇ ਵਿੱਚ ਅਸੀਂ 60 ਮਿਲੀਅਨ ਡਾਲਰ ਲੱਭੇ ਨੇ।
ਯਾਰ 6 ਮਹੀਨਿਆਂ 'ਚ ਇੰਨਾ ਟਾਈਮ, ਮੈਂ ਤਾਂ ਸ਼ੁਕਰ ਕਰਦਾ ਵੀ NDP ਸਰਕਾਰ, ਜਦੋਂ ਮੈਂ ਸਕੂਲੇ ਸੀ ਮੇਰੇ ਪੇਪਰ ਨਹੀਂ ਚੈੱਕ ਕਰਦੇ ਸੀ, ਮੈਂ ਤਾਂ ਹੁਣ ਤੱਕ 4th 'ਚ ਹੀ ਰਹਿੰਦਾ, ਨਹੀਂ ਤਾਂ ਪੇਪਰ ਚੈੱਕ ਹੋ ਗਏ ਨਹੀਂ ਸੀ ਹੁਣ ਜੇ 6 ਮਹੀਨਿਆਂ 'ਚ ਰਿਵਿਊ ਇਹ ਹੋਇਆ।
ਸੋ ਇਹਦੇ 'ਚ ਵਿਜੇ ਜੀ ਜਿਹੜੇ ਇਹਨਾਂ ਨੇ ਡੈਪਟੀ ਮਿਨਿਸਟਰਸ, ਹੈਲਥ ਅਥਾਰਟੀਜ਼ ਦੇ CEOs, ਫਿਰ ਜਿਹੜੇ ਕੰਸਲਟੈਂਟਸ ਵੀ ਕਈ ਰਹੇ ਹੋ ਸਕਦੇ ਨੇ, ਫਿਰ ਵਾਈਸ ਪ੍ਰੈਜ਼ੀਡੈਂਟਸ ਵੀ ਬਹੁਤ ਸਾਰੇ, 63 ਵਾਈਸ ਪ੍ਰੈਜ਼ੀਡੈਂਟਸ ਅਜੇ ਵੀ ਹੈਗੇ
ਅਜੇ ਵੀ ਹੈਗੇ ਆ।
ਸੋ ਉਹ ਸਾਰੇ ਇਹਦੇ ਵਿੱਚ ਲੱਗੇ ਹੋਣਗੇ ਰਿਵਿਊ ਦੇ ਵਿੱਚ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੋਏਗਾ, ਉਹਨਾਂ ਦਾ ਸਮਾਂ ਲੱਗਿਆ, ਉਹਨਾਂ ਦੇ ਆਵਰਸ ਜੇ ਕੈਲਕੂਲੇਟ ਕਰੋਗੇ ਸਾਰਾ ਕੁਝ, ਹੋ ਸਕਦਾ ਕਿ ਇਹ 60 ਮਿਲੀਅਨ ਡਾਲਰ ਦੀ ਸੇਵਿੰਗ ਲੱਭਣ 'ਤੇ ਖਰਚਾ 60 ਮਿਲੀਅਨ ਤੋਂ ਵੀ ਜ਼ਿਆਦਾ ਹੋ ਗਿਆ ਹੋਵੇ
ਜੀ। ਜੇ ਤੁਸੀਂ ਉਹਨਾਂ ਦੇ ਸਾਰਿਆਂ ਦੇ ਆਵਰਸ ਜਿਹੜੀਆਂ ਉਹਨੂੰ ਤਨਖਾਹਾਂ ਮਿਲਦੀਆਂ, ਕਿਉਂਕਿ ਜੇ ਤੁਸੀਂ ਉਹਨੂੰ ਟੋਟਲ ਕਰਦੇ ਹੋ,
ਫਿਰ ਇਹਦੇ ਵਿੱਚ ਹਾਂਜੀ
ਜੀ PHSA ਦਾ ਜ਼ਿਕਰ ਕੀਤਾ ਹੋਇਆ ਉਚੇਚੇ ਤੌਰ 'ਤੇ, ਜਿਹੜੀ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਆ, ਇਹਦਾ ਨਾ ਦੇਖੋ ਮੁੱਖ ਮੈਂਡੇਟ ਇੱਕ ਤਾਂ ਸੀਗਾ ਕਿ ਹਿਊਮਨ ਰਿਸੋਰਸਿਜ਼, ਲੀਗਲ ਅਤੇ IT ਸਰਵਿਸਿਜ਼ ਪ੍ਰਦਾਨ ਕਰਨਾ ਸਾਰੇ ਜਿੰਨੇ ਵੀ ਹੈਲਥ ਅਥਾਰਟੀਜ਼ ਨੇ, ਨਾਲ ਹੀ ਕੁਝ ਜਿਹੜੇ ਹੋਸਪਿਟਲਸ ਨੇ ਜਾਂ BC ਕੈਂਸਰ ਏਜੰਸੀ ਆ, ਵੁਮੈਨਸ ਹੈਲਥ, ਜਿਹੜਾ ਵੁਮੈਨਸ ਹੋਸਪਿਟਲ ਆ, ਇਸੇ ਤਰ੍ਹਾਂ ਜਿਹੜੀ CDC ਆ, ਸੈਂਟਰ ਫੋਰ ਡਿਜ਼ੀਜ਼ ਕੰਟਰੋਲ,
ਚਿਲਡਰਨਸ ਹੋਸਪਿਟਲ
ਹੋਇਆ, ਅਤੇ ਇਸੇ ਤਰ੍ਹਾਂ ਜਿਹੜੀ ਐਮਰਜੈਂਸੀ ਹੈਲਥ ਸੇਵਾਵਾਂ ਨੇ, ਉਹ PHSA ਦੇ ਪ੍ਰਵਿਊ ਦੇ ਅਧੀਨ ਆਉਂਦੀਆਂ ਨੇ। ਪਰ ਜਿਹੜਾ ਉਹ HR ਅਤੇ IT ਸਪੋਰਟ ਪ੍ਰਦਾਨ ਕਰਨ ਵਾਲੀ ਗੱਲ ਹੈ, ਉਹਦੇ ਵਾਸਤੇ ਆਲਰੇਡੀ ਮਿਨਿਸਟਰੀ ਆਫ ਹੈਲਥ ਵੱਲੋਂ, ਹੈਲਥ ਮਿਨਿਸਟਰ ਵੱਲੋਂ ਇੱਕ ਸਾਂਝਾ ਪਲੈਟਫਾਰਮ ਤਿਆਰ ਕੀਤਾ ਗਿਆ ਕਿ ਸਾਰੀਆਂ ਹੈਲਥ ਅਥਾਰਟੀਜ਼ ਨੂੰ ਇੱਕ ਸਾਂਝੇ ਸੰਯੁਕਤ ਤੌਰ 'ਤੇ ਉਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇੱਕ ਵੱਖਰੀ ਏਜੰਸੀ ਉਹਨਾਂ ਨੇ ਅਨਾਊਂਸ ਕੀਤੀ,
ਵੱਖਰੀ ਏਜੰਸੀ ਅਨਾਊਂਸ ਕੀਤੀ ਆ, ਜਿਹਦਾ ਮਤਲਬ ਇਹ ਹੈ ਕਿ PHSA ਦੇ ਸਿਰ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਉਹ ਘੱਟ ਗਈਆਂ। ਇਸ ਆਰਟੀਕਲ ਦੇ ਵਿੱਚ ਇਹ ਆਰਗਿਊ ਕੀਤਾ ਗਿਆ ਕਿ ਜਿਹੜੇ PHSA ਦੇ ਸਿਰ ਬਾਕੀ ਜੋ ਵੀ ਕੁਝ ਜ਼ਿੰਮੇਵਾਰੀਆਂ ਰਹਿ ਗਈਆਂ ਸੀ, ਆ ਜਿਹੜੇ ਆਪਾਂ BC ਕੈਂਸਰ, CDC, ਐਮਰਜੈਂਸੀ ਹੈਲਥ ਸਰਵਿਸਿਜ਼, BC ਚਿਲਡਰਨ ਵੁਮੈਨਸ ਹੋਸਪਿਟਲ ਦੀ ਗੱਲ ਕੀਤੀ ਆ, ਵੀ ਇਹਨਾਂ ਦੀ ਦੇਖ ਰੇਖ ਮਿਨਿਸਟਰੀ ਆਫ ਹੈਲਥ ਬੜੀ ਆਸਾਨੀ ਨਾਲ ਆਪਣੇ ਪ੍ਰਿਵਿਊ ਦੇ ਵਿੱਚ ਡਾਇਰੈਕਟਲੀ ਲੈ ਸਕਦੀ ਸੀ। ਅਤੇ ਜਿਹੜਾ ਪੀ ਐੱਚ ਐੱਸ ਏ ਆ ਇਹਦੇ ਵਿੱਚ ਵਾਸੂ ਜੀ ਜਿਹੜੇ ਸੀ ਈ ਓ ਨੇ ਇਹਨਾਂ ਦੇ ਪੀ ਐੱਚ ਐੱਸ ਏ ਦੇ, ਉਹਨਾਂ ਦੀ ਤਨਖਾਹ $4 lakh ਆ, ਐਗਜੈਕਟਿਵਸ ਸਾਲਾਨਾ $2.5 million ਦਾ ਖਰਚਾ ਐਗਜੈਕਟਿਵਸ 'ਤੇ ਆਉਂਦਾ, ਜਿਹੜਾ ਬੋਰਡ ਹੈਗਾ ਪੀ ਐੱਚ ਐੱਸ ਏ ਦਾ $5 lakh ਸਾਲਾਨਾ ਉਹਦਾ ਖਰਚਾ। ਸੋ ਤੁਸੀਂ ਇਹ ਲਾ ਲਓ ਵੀ ਤਕਰੀਬਨ ਇਹ $3.5 million ਸਾਲ ਦਾ ਪੀ ਐੱਚ ਐੱਸ ਏ ਦੇ ਉੱਪਰ ਖਰਚਾ ਆ ਰਿਹਾ। ਇਹ ਉਦੋਂ ਆ ਜਦੋਂ ਮਿਨਿਸਟਰ ਆਫ ਹੈਲਥ ਇਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਹਰ ਸੰਭਵ ਡਾਲਰ ਲੱਭਣ ਦੀ ਕੋਸ਼ਿਸ਼ ਕਰਨੀ ਆ ਵੀ ਅਸੀਂ ਕਿੱਥੋਂ ਕਿੱਥੋਂ ਪੈਸੇ ਬਚਾ ਕੇ ਉਹਨੂੰ ਫਰੰਟਲਾਈਨ ਵੱਲ ਐਲੋਕੇਟ ਕਰ ਸਕੀਏ।
$3.5 million ਸਿਰਫ ਤਨਖਾਹਾਂ ਦੇ ਉੱਤੇ,
ਤਨਖਾਹਾਂ 'ਤੇ
ਜਿਹੜਾ ਐਗਜੈਕਟਿਵ ਦੀਆਂ ਤਨਖਾਹਾਂ 'ਤੇ ਵਰਕਰਸ ਹੋਰ ਵੀ ਹੋਣਗੇ,
ਜੀ ਜੀ,
ਹੋਰ ਵੀ ਇਹਦੇ 'ਤੇ ਖਰਚੇ ਹੋ ਰਹੇ ਹੋਣਗੇ, ਕਾਫ਼ੀ ਜ਼ਿਆਦਾ ਹੋ ਰਹੇ ਹੋਣਗੇ
ਜੀ,
ਕਿਉਂਕਿ ਇਟ ਇਜ਼ ਵਨ ਆਫ ਦਾ ਹੈਲਥ ਅਥਾਰਟੀਜ਼ ਇਨ ਬ੍ਰਿਟਿਸ਼ ਕੋਲੰਬੀਆ,
ਜੀ,
ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ,
ਜੀ,
PHSA,
ਜੀ।
ਤੇ ਸੋ ਯਾਦ ਕਰੋ ਇੱਕ ਖਬਰ ਆਈ ਸੀ ਕਿ ਇਹਨਾਂ ਨੇ ਕੋਈ ਇੱਕ ਲੰਚ ਪਤਾ ਨਹੀਂ ਬ੍ਰੰਚ ਇਹਨਾਂ ਨੇ ਹੋਸਟ ਕੀਤਾ ਸੀ, ਫਿਰ ਜਿਹੜੇ ਨਵੇਂ ਇਹਨਾਂ ਦੇ ਕੋਈ CEO ਸਨ ਉਸ ਵੇਲੇ ਦੇ, ਉਹਨਾਂ ਨੇ ਆਪਣਾ ਦਫ਼ਤਰ ਕਹਿੰਦੇ ਸੀ ਵੀ ਮੈਂ ਇਹਨੂੰ ਰੈਨੋਵੇਟ ਕਰਨਾ, ਇੱਥੋਂ ਸੜਕ ਨਜ਼ਰ ਆਉਣੀ ਚਾਹੀਦੀ, ਪਹਾੜ ਨਜ਼ਰ ਆਉਣੇ ਚਾਹੀਦੇ ਆ। ਸੋ ਇਹ ਉਸ ਤਰ੍ਹਾਂ ਦੇ ਖਰਚੇ ਵੀ ਕਰਦੇ ਆ। ਸੋ ਇਸ ਆਰਟੀਕਲ ਦੇ ਵਿੱਚ ਇਹ ਇੱਕ ਆਰਗੂਮੈਂਟ ਰੱਖੀ ਗਈ ਵੀ PHSA ਦਾ ਜੇ ਮੈਂਡੇਟ ਘਟਾਤਾ ਸੀ ਤੇ ਫਿਰ ਇਹਨੂੰ ਖਤਮ ਹੀ ਕਿਉਂ ਨੀ ਕਰ
ਸਕਦੇ,
ਸਕ੍ਰੈਪ ਹੀ ਕਰ ਦਿਓ। ਤੇ ਨਾਲ ਜਿਹੜੀ ਉਹ 63 ਵਾਈਸ ਪ੍ਰੈਜ਼ੀਡੈਂਟ ਵਾਲੀ ਵੀ ਗੱਲ ਆ, ਉਹਦੇ ਚੋਂ ਕਿਹਾ ਜਾ ਰਿਹਾ ਵੀ ਇੱਕ ਆਰਗੂਮੈਂਟ ਆ ਵੀ ਉਹਦੇ ਵਿੱਚੋਂ ਬਹੁਤ ਸਾਰੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਦੇ ਕੁਡ ਬੀ ਈਜ਼ਲੀ ਲੈਟ ਗੋ, ਤੇ ਉਹਦੇ ਨਾਲ $14 million ਹੋਰ ਸੇਵ ਕੀਤੇ ਜਾ
ਸਕਦੇ, ਸਾਲ ਦੇ ਬਚ ਜਾਣੇ ਨੇ।
ਤੇ ਨਾਲ ਸਰਕਾਰ ਨੇ ਵਿਜੇ ਜੀ ਦੇਖੋ ਇੱਕ ਪਾਸੇ ਉਹ ਸਰਕਾਰ ਕਹਿ ਰਹੀ ਅਸੀਂ ਆਪਣੇ ਖਰਚੇ ਘਟਾਉਣੇ ਨੇ, ਦੂਜੇ ਪਾਸੇ ਇਸੇ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਗਿਆ ਵੀ 1 December ਨੂੰ ਇਸੇ ਮਹੀਨੇ ਸਰਕਾਰ ਨੇ ਅਨਾਊਂਸ ਕੀਤਾ ਕਿ ਜਿਹੜੇ ਤਕਰੀਬਨ 100 care homes ਜਿਹੜੇ ਲੌਂਗ ਟਰਮ ਕੇਅਰ ਹੋਮਸ ਨੇ ਜਾਂ ਫਿਰ ਜਿਹੜੇ ਅਸਿਸਟਡ ਲਿਵਿੰਗ ਸੈਂਟਰਸ ਨੇ, ਵੀ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਤਕਰੀਬਨ 5,000 care workers ਨੇ, ਉਹਨਾਂ ਨੂੰ ਫੈਸਿਲਿਟੀਜ਼ ਕਲੈਕਟਿਵ ਅਗਰੀਮੈਂਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ
ਦਾ ਹਿੱਸਾ ਬਣ ਗਿਆ,
ਬੇਸਿਕਲੀ ਦੇ ਵਿਲ ਬੀ ਐਲੀਜੀਬਲ ਫਾਰ ਕਲੈਕਟਿਵ ਬਾਰਗੇਨਿੰਗ। ਤੇ ਇਹਦੇ ਨਾਲ ਸਰਕਾਰ ਦਾ $85 million ਐਕਸਟਰਾ ਖਰਚਾ ਹੋਣਾ
ਜੀ। ਸੋ 60 million ਦੀ ਬਚਤ ਹੋਈ ਆ, ਤੇ ਉਹ ਤੋਂ ਵੱਧ ਦਾ ਖਰਚਾ ਆਲਰੇਡੀ
ਇੱਕੋ ਹੀ ਫੈਸਲੇ ਨਾਲ
ਹੋ ਗਿਆ ਹੋਇਆ। ਬਾਕੀ ਬਸ ਜੀ ਇਹੀ ਆ ਵੀ ਇਹ ਪਹਿਲਾ ਫੇਜ਼ ਸੀ ਜੇ ਰਿਵਿਊ ਦਾ। ਹੈਲਥ ਮਿਨਿਸਟਰ ਜੋਜੀ ਓਸਬੋਰਨ ਦਾ ਕਹਿਣਾ ਵੀ ਜਿਹੜੀਆਂ ਹੋਰ ਬਚਤਾਂ ਪਤਾ ਲੱਗਣਗੀਆਂ, ਹੋਰ ਰਿਵਿਊ ਅਜੇ ਚੱਲਦਾ, ਤੇ ਅਗਲੇ ਸਾਲ ਸਪਰਿੰਗ ਦੇ ਵਿੱਚ ਪਤਾ ਲੱਗੇਗਾ। ਹੁਣ ਸਪਰਿੰਗ ਕਦੋਂ ਆ, ਫਰਵਰੀ ਹੈ ਕਿ ਅਪ੍ਰੈਲ ਹੈ ਕਿ ਮਈ ਆ, ਉਹ ਉਦੋਂ ਪਤਾ ਲੱਗੂ। ਪਰ ਅਗਲੇ ਸਾਲ ਸਪਰਿੰਗ ਦੇ ਵਿੱਚ ਇੱਕ ਹੋਰ ਬਚਤ ਦੀ ਖੇਪ ਬਾਰੇ ਜਾਣਨ ਲਈ ਤਿਆਰ ਹੋ ਜਾਓ। ਤੇ $39 billion ਦੇ ਵਿੱਚੋਂ $60 million ਬਚ ਗਏ ਨੇ,
ਤੇ ਚੰਗਾ ਇਹ ਵੀ ਹੋਏਗਾ ਜੇ ਨਾਲ ਇਹ ਦੱਸ ਦੇਣ ਕਿ ਇਸ ਪੂਰੇ ਇੱਕ ਸਾਲ ਦੀ ਕਵਾਇਦ ਦੇ ਉੱਤੇ ਖਰਚਾ ਕਿੰਨਾ ਹੋਇਆ,
ਹਾਂ,
ਕਿ ਵੀ ਸਾਡੇ ਇੱਥੇ ਕਿੰਨੇ ਵਰਕ ਆਵਰਸ ਕਿੰਨੇ ਲੱਗੇ, ਤੇ ਇਹਦੇ 'ਤੇ ਹੋਰ ਖਰਚਾ ਕਿੱਡਾ ਕਿਹੜਾ, ਸਮਾਂ ਕਿੰਨਾ, ਸਮਾਂ ਦਾ ਪਤਾ ਲੱਗ ਗਿਆ ਵੀ ਸਾਲ ਲੱਗ ਜਾਣਾ, ਪੈਸੇ ਕਿੰਨੇ ਖਰਚ ਹੋਏ, ਵੀ ਇਹਦੀ ਇਹ ਕਹਿ ਲਓ ਵੀ ਇੱਕ ਐਸਟੀਮੇਟਿਡ ਕੋਸਟ ਕਿੰਨੀ ਹੈ ਇਸ ਰਿਵਿਊ ਦੀ,
ਫਿਰ ਉਹਦੇ 'ਚ ਹੋਰ ਪਤਾ ਕਰਨਾ ਪੈਣਾ। ਕਿਉਂਕਿ ਜਿਹੜੇ ਬੰਦੇ ਰਿਵਿਊ ਕਰ ਰਹੇ ਨੇ ਉਹਨਾਂ ਦਾ ਇਕੱਲਾ ਇਕਲੌਤਾ ਕੰਮ ਇਹ ਤਾਂ ਹੈ ਨਹੀਂ, ਇਹ ਹੋਏਗਾ ਵੀ ਉਹਨੇ ਜੀ ਇੰਨੇ ਘੰਟੇ ਅੱਧੇ ਲਾਏ, ਫਲਾਣੇ ਨੇ ਇੰਨੇ ਘੰਟੇ ਲਾਏ, ਫਿਰ ਖਰਚੇ ਦਾ ਪਤਾ ਲਗਾਉਣ ਲਈ ਕਿੰਨਾ ਖਰਚਾ ਹੋਇਆ, ਉਹ ਵੀ ਪਤਾ ਕਰਨਾ ਪੈਣਾ।
ਫਿਰ ਰਹਿਣ ਦਿਓ, ਚਾਹ ਪੀ ਲਾਂਗੇ,
ਉਹ $1 ਦੀ ਮਿਲ ਜਾਂਦੀ ਹੈ ਟਵਿਸਟਡ ਇੰਡੀਅਨ ਫੀਸ,
ਰਹਿਣ ਦਿਓ।
ਬਸ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਰੀਸੈਂਟਲੀ ਗਏ ਸੀਗੇ ਗਾਜ਼ਾ ਸਮਿਟ ਦੇ ਵਾਸਤੇ, ਤੇ ਟਰੰਪ ਵੱਲੋਂ ਖੜੇ ਪੈਰ ਲੀਡਰਸ ਨੂੰ ਇਨਵਾਈਟ ਕੀਤਾ ਗਿਆ ਸੀ ਕਿ ਇੱਥੇ ਈਜਿਪਟ ਦੇ ਵਿੱਚ ਪਹੁੰਚੋ, ਤੇ ਉੱਥੇ ਇਹ ਜਿਹੜੀ ਮੀਟਿੰਗ ਹੋਈ ਸੀ ਉੱਥੇ ਹੀ ਫਾਰਮਲੀ ਹਸਤਾਖਰ ਕੀਤੇ ਗਏ ਸੀ ਗਾਜ਼ਾ ਦੇ ਵਿੱਚ ਜਿਹੜੀ ਚੱਲਦੀ ਜੰਗ ਸੀ ਉਹਨੂੰ ਖਤਮ ਕਰਨ ਦੇ ਵਾਸਤੇ। ਕਿਉਂਕਿ ਟਾਈਮ ਬੜਾ ਘੱਟ ਸੀ ਉਦੋਂ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਉੱਥੇ ਗਏ ਨੇ ਤਾਂ ਇੱਕ ਚਾਰਟਰਡ ਪਲੇਨ ਕਰਕੇ ਗਏ, ਜਿਹੜਾ ਜਹਾਜ਼ ਜੇ ਕੈਨੇਡੀਅਨ ਏਅਰਫੋਰਸ ਵੱਲੋਂ ਪ੍ਰਦਾਨ ਕੀਤਾ ਜਾਂਦਾ, ਜਿਹਤੇ 1,18,19,000 ਦਾ ਖਰਚਾ ਆਉਣਾ ਸੀ, ਉਹ ਖਰਚਾ $7,36,000 'ਤੇ ਆਇਆ। ਅਤੇ ਇਹ ਜਿਹੜੀ ਜਾਣਕਾਰੀ ਆ ਇਹ ਹੁਣ ਸਾਹਮਣੇ ਆਉਂਦੀ ਪਈ ਆ,
ਤਕਰੀਬਨ 2 lakh ਦਾ ਖਰਚਾ ਹੋਣਾ ਸੀ, 1,98,800 ਜੇਕਰ ਸਰਕਾਰੀ ਜਹਾਜ਼ ਤੇ ਜਾਂਦੇ, ਚੈਲੇਂਜਰ ਏਅਰਕ੍ਰਾਫਟ ਤੇ। ਪਰ ਕਿਉਂਕਿ ਉਹ ਰਿਕੁਐਸਟ ਜਿਹੜੀ ਆ ਉਹ ਸਵੇਰੇ ਤਕਰੀਬਨ 8 ਵਜੇ ਕਹਿੰਦੇ ਫੈਸਲਾ ਇਹ ਕੀਤਾ ਗਿਆ, ਸਵੇਰੇ 8:30 ਵਜੇ
12 ਅਕਤੂਬਰ
ਨੂੰ ਸਵੇਰੇ 8:30 ਵਜੇ ਫੈਸਲਾ ਕੀਤਾ ਗਿਆ ਵੀ ਪ੍ਰਧਾਨ ਮੰਤਰੀ ਜਾਣਗੇ, ਤੇ ਫਿਰ ਸ਼ਾਮ ਨੂੰ ਉਹਨਾਂ ਨੇ ਉੱਥੋਂ ਉਡਾਨ ਭਰਨੀ ਸੀ, 7:45 ਉਹ ਰਵਾਨਾ ਹੋ ਵੀ ਗਏ ਸੀ। ਸੋ ਖੜੇ ਪੈਰ ਹੀ ਜਿਵੇਂ ਪ੍ਰੋਗਰਾਮ ਬਣਿਆ ਸਾਰਾ। ਸੋ ਜਦੋਂ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ ਇਹ ਰਿਕੁਐਸਟ ਭੇਜੀ ਗਈ ਕਿ ਜੀ ਪ੍ਰਾਈਮ ਮਿਨਿਸਟਰ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਜਹਾਜ਼ ਚਾਹੀਦਾ, ਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਕਹਿਣਾ ਸੀ ਵੀ ਇੱਦਾਂ ਹੈ ਕਿ ਇਸ ਵੇਲੇ ਜਿੰਨੀਆਂ ਵੀ ਸਾਡੀਆਂ ਕਰੂਜ਼ ਨੇ ਉਹ ਆਲਰੇਡੀ ਕਿਸੇ ਨਾ ਕਿਸੇ ਮਿਸ਼ਨ ਤੇ ਉਹ ਵਿਅਸਤ ਨੇ, ਉਹ ਦੇ ਆਰ ਕਮਿਟਿਡ, ਤੇ ਇੱਕ ਚੈਲੇਂਜਰ ਕਰੂ ਅਵੇਲੇਬਲ ਸੀ, ਪਰ ਜਿਹੜਾ ਜਹਾਜ਼ ਚੈਲੇਂਜਰ ਅਵੇਲੇਬਲ ਸੀ ਉਹ ਕਹਿੰਦੇ ਉਸ ਆਈਟਨਰੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਸੀ ਕਰਦਾ,
ਮੇਬੀ
ਉਹਦੀ ਰੇਂਜ ਜਿਹੜੀ ਆ ਉਹ ਘੱਟ ਰਹੀ ਹੋਏਗੀ। ਤੇ ਫਿਰ ਨਾਲ ਕਹਿੰਦੇ ਵੀ ਇੱਕ ਏਅਰ ਲਾਰਜਰ ਏਅਰ ਬ੍ਰਸ ਏਅਰਕ੍ਰਾਫਟ ਵਾਸਤੇ ਵੀ ਕਹਿੰਦੇ ਜਿਹੜੀ ਕਰੂ ਅਵੇਲੇਬਲ ਨਹੀਂ ਸੀ ਤੇ ਦੇ ਵਰ ਅਸਾਈਨ ਟੂ ਸਮ ਅਦਰ ਮਿਸ਼ਨਸ। ਸੋ ਇਸ ਕਰਕੇ ਪ੍ਰਧਾਨ ਮੰਤਰੀ ਹੁਣ ਜਾਣਾ ਪੈਣਾ ਸੀ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਸੀ ਅਤੇ ਬਾਕੀ ਜਿਹੜੇ ਵੱਡੇ ਵਰਲਡ ਲੀਡਰਸ ਨੇ ਇਮੈਨੁਅਲ ਮੈਕਰੋਨ ਹੋਣ ਚਾਹੇ ਫਰੈਡਰਿਕ ਮਰਜ਼ ਹੋਣ ਚਾਹੇ ਜੋਰਜੀਆ ਮੈਲੋਨੀ ਹੋਣ ਇਹ ਸਾਰੇ ਉੱਥੇ ਪਹੁੰਚੇ ਹੋਏ ਸੀ ਕੀਰ ਸਟਾਰਮਰ ਵੀ ਉੱਥੇ ਪਹੁੰਚੇ ਸੀ। ਸੋ ਇਸ ਕਰਕੇ ਜਾਣਾ ਬਣਦਾ ਵੀ ਸੀ
ਸਗੋਂ ਉੱਥੇ ਗਿਆ ਦਾ ਮਾਰਕ ਕਾਰਨੀ ਦਾ ਫਾਇਦਾ ਆਪਾਂ ਉਦੋਂ ਖਬਰ ਤੇ ਗੱਲ ਕੀਤੀ ਵੀ ਸੀ ਕਿ ਡੋਨਲਡ ਟਰੰਪ ਆਉਂਦੇ ਲੇਟ ਹੋ ਗਏ ਸੀ ਤੇ ਮਾਰਕ ਕਾਰਨੀ ਉੱਥੇ ਪਹੁੰਚੇ ਹੋਏ ਸੀ, ਬਾਕੀ ਲੀਡਰਸ ਵੀ ਪਹੁੰਚੇ ਹੋਏ ਸੀ ਵਾਈਲ ਦੇ ਵਰ ਵੇਟਿੰਗ ਫਾਰ ਟਰੰਪਸ ਅਰਾਈਵਲ। ਉਦੋਂ ਮਾਰਕ ਕਾਰਨੀ ਨੂੰ ਸਗੋਂ ਇੱਕ ਮੌਕਾ ਮਿਲ ਗਿਆ ਸਾਰੇ ਲੀਡਰਸ ਨਾਲ ਬੜੀ ਇੱਕ ਖੁੱਲ੍ਹ ਕੇ ਗੱਲਬਾਤ ਕਰਨ ਦਾ ਕਿ ਟ੍ਰੇਡ ਵਾਰ ਨੂੰ ਲੈ ਕੇ ਕਿਵੇਂ ਨਜਿੱਠਣਾ। ਸੋ ਇੱਕ ਬੜੀ ਕੈਂਡਿਡ ਕਨਵਰਸੇਸ਼ਨ ਉੱਥੇ ਹੋ ਗਈ ਸੀ, 42 ਘੰਟਿਆਂ ਦਾ ਟ੍ਰਿਪ ਰਿਹਾ ਟੋਟਲ ਇਹ।
ਸੋ ਜਿਹੜਾ ਉਹ ਕਨਵਰਸੇਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉੱਥੇ ਕਿਉਂਕਿ ਮਿਡਲ ਈਸਟ ਦੇ ਲੀਡਰਸ ਵੀ ਪਹੁੰਚੇ ਹੋਏ ਸਨ, UAE ਵਾਲਿਆਂ ਨਾਲ ਵੀ ਗੱਲਬਾਤ ਹੋਈ ਸੀ
ਜੀ ਜੀ ਜੀ
ਤੇ ਫਿਰ ਜਦੋਂ ਬਾਅਦ G20 ਸਮਿਟ ਲਈ ਸਾਊਥ ਅਫਰੀਕਾ ਗਏ ਪ੍ਰਧਾਨ ਮੰਤਰੀ, UAE ਰੁਕ ਕੇ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਜਿਹੜੇ ਸੋਵਰਨ ਫੰਡਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਦੋ ਜਿਹੜੇ ਅਗਰੀਮੈਂਟਸ ਵੀ ਸਾਈਨ ਕੀਤੇ ਉਹਨਾਂ ਨੇ, ਜਾਂ ਕਹਿ ਲਓ ਵੀ ਅਗਰੀਮੈਂਟਸ ਤੇ ਪਹੁੰਚਣ ਵਾਸਤੇ ਅਗਰੀਮੈਂਟ ਸਾਈਨ ਕੀਤੇ
ਜੀ ਜੀ ਜੀ।
ਸੋ ਉਹ ਵੀ ਉਹਦਾ ਵੀ ਕਹਿ ਲਓ ਵੀ ਜਿਹੜਾ ਬੀਜ ਸੀ ਉੱਥੇ ਹੀ ਉਸੇ ਵੇਟ ਦੌਰਾਨ ਜਿਹੜਾ ਸੀ ਉਹ ਬੋਇਆ ਗਿਆ। ਸੋ ਨਾਲੇ ਡੋਨਲਡ ਟਰੰਪ ਜਦੋਂ ਉੱਥੇ ਪਹੁੰਚੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਡੋਨਲਡ ਟਰੰਪ ਖੁਸ਼ ਵੀ ਬਹੁਤ ਹੋਏ, ਉਹਨਾਂ ਨੇ ਉੱਥੇ ਉਚੇਚੇ ਤੌਰ ਤੇ ਐਕਨੋਲੇਜ ਕੀਤਾ ਸੀ ਸਾਰੇ ਆਪਣੇ ਇਹਨਾਂ ਵਰਲਡ ਲੀਡਰਸ ਨੂੰ ਵੀ ਤੁਸੀਂ ਮੈਨੂੰ ਪਤਾ ਸਾਰੇ ਬਹੁਤ ਬਿਜ਼ੀ ਲੋਕ ਹੋ ਤੇ ਵੀਕਐਂਡ ਤੇ ਤੁਸੀਂ ਖੜੇ ਪੈਰ ਇੱਦਾਂ ਇੱਥੇ ਪਹੁੰਚੇ ਹੋ ਤੇ ਮੈਂ ਦੇਖ ਕੇ ਖੁਸ਼ ਹੋਇਆ ਕਹਿੰਦੇ। ਸੋ ਉਹਨਾਂ ਨੇ ਮੈਨੂੰ ਯਾਦ ਉੱਥੇ ਉਹਨਾਂ ਨੇ ਐਕਨੋਲੇਜ ਕੀਤਾ ਸੀ, ਇਟ ਇਜ਼ ਅ ਬਿਗ ਡੀਲ ਫਾਰ ਡੋਨਲਡ ਟਰੰਪ ਟੂ ਐਕਨੋਲੇਜ ਸਮਵਨ ਲਾਈਕ ਦੈਟ ਤੇ ਸੋ ਫਿਰ ਖੜੇ ਪੈਰ ਜਾਣਾ ਪਿਆ ਤੇ ਉਹਦੇ ਵਾਸਤੇ ਚਾਰਟਰਡ ਫਲਾਈਟ ਲੈਣੀ ਪਈ। ਸੋ ਸਵਾਲ ਇਹ ਉਦੋਂ ਹੀ ਗੱਲ ਹੋ ਗਈ ਸੀ ਤੈਅ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛਿਆ ਜਾਏਗਾ,
ਸਵਾਲ ਬਣੇਗਾ ਵੀ ਕਿੰਨੇ ਪੈਸੇ ਲੱਗੇ,
ਪੈਸੇ ਕਿੰਨੇ ਲੱਗੇ
ਜੀ।
ਸੋ ਇਹ ਹੁਣ ਦੱਸਿਆ ਗਿਆ, ਸੋ ਇਹ ਸਵਾਲ ਪੁੱਛਿਆ ਹਾਊਸ ਆਫ ਕਾਮਨਸ ਦੇ ਵਿੱਚ ਕੰਜ਼ਰਵੇਟਿਵ MP ਲੈਰੀ ਬਰੌਕ ਨੇ ਤੇ ਉਹਦੇ ਜਵਾਬ ਵਿੱਚ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਨੰਬਰ ਸਟੇਬਲ ਕੀਤੇ
ਜੀ
ਤੇ ਉਹ ਤੋਂ ਪਤਾ ਲੱਗਿਆ ਕਿ ਜੀ ਬੰਬਾਰਡੀਏ ਗਲੋਬਲ 5000 ਜੈੱਟ ਜਿਹੜਾ ਕਿ ਆਪਣੀ ਸਪੀਡ ਰੇਂਜ ਤੇ ਕੰਫਰਟ ਵਾਸਤੇ ਜਾਣਿਆ ਜਾਂਦਾ ਵੀ ਇਹ ਜਹਾਜ਼ ਚਾਰਟਰ ਕੀਤਾ ਗਿਆ ਫਰੋਮ ਚਾਰਟਰਾਈਟ ਏਅਰ ਗਰੁੱਪ ਤੇ ਇਹ ਤੇ ਖਰਚਾ ਆਇਆ $736,446
$736,466 ਕਿ 46 ਜੋ ਵੀ ਹੈ
406 ਪੜੇ 66 ਬੋਲਿਆ 46
ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਹ ਪੀਣੀ ਹੈ ਨਾ ਜੀ
ਹਾਂ ਚਾਹ ਹੀ ਨਹੀਂ
ਅੱਛਾ ਵਾਸੋ ਜੀ ਅਜੇ ਖਰਚਾ ਮੁਕੰਮਲ ਖਰਚਾ ਨਹੀਂ ਆ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਜਿਹੜਾ ਪੂਰਾ ਵਫਦ ਗਿਆ ਸੀ ਜਾਂ ਟਰੈਵਲ ਜਿਹੜੇ ਹੁਣ ਕੰਟਿੰਜੈਂਟ ਸੀਗਾ RCMP ਦੀ ਸਿਕਿਉਰਿਟੀ ਡਿਟੇਲ ਆ ਉਹਦੇ ਉੱਪਰ ਮੀਲਸ ਦਾ ਜਿਹੜਾ ਖਰਚਾ ਵਗੈਰਾ ਹੋਇਆ ਉਹਦੀ ਅਜੇ ਜਾਣਕਾਰੀ ਕੋਈ ਨਹੀਂ ਆ। ਇਹ ਜ਼ਰੂਰ ਦੱਸਿਆ ਗਿਆ ਫਿਰ ਪ੍ਰੀਵੀ ਕਾਉਂਸਲ ਦੇ ਦਫ਼ਤਰ ਵੱਲੋਂ ਕਿ ਇਸ ਫਲਾਈਟ ਦੌਰਾਨ ਜਿਹੜੀ ਮੀਲ ਸੀਗੀਆਂ ਉਹ ਵਾਪਸ ਆਉਣ ਦੇ ਦੌਰਾਨ ਵਾਪਸੀ ਦੀ ਜਰਨੀ 'ਤੇ ਹੀ ਪ੍ਰੋਵਾਈਡ ਕੀਤੀਆਂ ਗਈਆਂ ਸੀ। ਉਹਦੇ ਵਿੱਚ ਅਮੈਰੀਕਨ ਬ੍ਰੈਕਫਾਸਟ ਐਂਡ ਫਲੇਵਰਡ ਯੋਗਟ ਸੀ, ਕੈਪਰੀ ਸੈਲਡ ਸੀ ਅਤੇ ਇਟਾਲੀਅਨ ਚਿਕਨ ਸੀ। ਮੈਂ ਸੋਚ ਰਿਹਾ ਸੀ ਅਮੈਰੀਕਨ ਬ੍ਰੈਕਫਾਸਟ ਫਿਰ ਐਲਬੋਜ਼ ਅਪ ਰੱਖ ਕੇ ਖਾਧਾ ਹੋਣਾ ਕਿ ਡਾਊਨ ਰੱਖ ਕੇ,
ਜਾਂ ਕੈਨੇਡੀਅਨ ਬ੍ਰੈਕਫਾਸਟ ਹੋਣਾ ਚਾਹੀਦਾ, ਵਾਈ ਅਮੈਰੀਕਨ,
ਵਾਈ ਅਮੈਰੀਕਨ,
ਗਲਤ ਗੱਲ ਆ। ਐਨੀਵੇਜ਼ ਸੋ ਇਹਦੇ ਵਿੱਚ ਵੀ ਜਿਹੜੀ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਜਿਹੜਾ ਖਰਚਾ ਹੈ $736,466 ਦਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜੋੜੀਆਂ ਗਈਆਂ ਨੇ। ਸਿਰਫ ਇਹ ਕਿਹਾ ਗਿਆ ਵੀ ਇਹ ਫਲਾਈਟ ਰਿਲੇਟਡ ਐਕਸਪੈਂਡੀਚਰ ਹੈ, ਐਕਸਪੈਂਡੀਚਰ ਰਿਲੇਟਡ ਟੂ ਦਾ ਫਲਾਈਟ ਜਿਹੜੀ ਟਰਮੀਨੋਲੋਜੀ ਇਸਤੇਮਾਲ ਕੀਤੀ ਗਈ। ਜਦੋਂ ਇਹ ਪੁੱਛਿਆ ਗਿਆ ਵੀ ਇਹਦਾ ਬ੍ਰੇਕਡਾਊਨ ਦਿਓ ਵੀ ਕੀ ਇਹਦੇ ਵਿੱਚ ਜਿਹੜੀ ਸਿਕਿਉਰਿਟੀ ਡਿਟੇਲ RCMP ਵਾਲੀ ਵੀ ਉਹਦੇ ਜਿਹੜੇ ਆਫਿਸਰਸ ਨੇ ਉਹਨਾਂ ਦੀਆਂ ਸੈਲਰੀਜ਼ ਇਹਦੇ ਵਿੱਚ ਸ਼ਾਮਲ ਨੇ, ਜਿਹੜੇ ਕੇਟਰਿੰਗ ਦੇ ਬਿੱਲਸ ਤੇ ਹੋਰ ਚੀਜ਼ਾਂ ਇਹਦੇ ਵਿੱਚ ਸ਼ਾਮਲ ਨੇ, ਜਾਂ ਫਿਰ ਸਿਰਫ ਇਹ ਜਹਾਜ਼ ਦਾ ਹੀ ਖਰਚਾ ਹੈ
ਜੀ।
ਸੋ ਉਹਦੀਆਂ ਡਿਟੇਲਸ ਅਜੇ ਆਈਆਂ ਨਹੀਂ, ਪਰ ਵੀ ਜਿਹੜਾ ਫਲਾਈਟ ਰਿਲੇਟਡ ਐਕਸਪੈਂਸ ਜੋ ਕਿ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਕਹਿਣਾ ਵੀ ਜੇਕਰ ਚੈਲੇਂਜਰ ਏਅਰਕ੍ਰਾਫਟ ਲੈ ਕੇ ਜਾਂਦੇ ਤਾਂ ਉਹ ਤਕਰੀਬਨ $200,000 ਹੋਣਾ ਸੀ, ਉਹ ਖਰਚਾ ਰਿਹਾ $736,466 ਤੇ। ਬਟ ਆਈ ਥਿੰਕ ਮੋਸਟ ਆਫ ਅਵਰ ਲਿਸਨਰਸ ਵੁੱਡ ਅਗਰੀ ਵਿਦ ਦਿਸ ਕਿ ਇਟ ਵਾਜ਼ ਵਰਥ ਇਟ ਕਿ ਜਾਣਾ ਪੈਂਦਾ ਪ੍ਰਧਾਨ ਮੰਤਰੀ ਨੂੰ ਤੇ ਹੁਣ ਉੱਥੇ ਉਹਨਾਂ ਦਾ ਜਾਣਾ ਬਣਦਾ ਵੀ ਸੀ, ਜਾਣਾ ਚਾਹੀਦਾ ਵੀ ਸੀ ਤੇ ਜਿਵੇਂ ਕਿ ਅਸੀਂ ਬੈਨੀਫਿਟਸ ਆਲਰੇਡੀ ਡਿਸਕਸ ਕੀਤੇ ਹੀ ਨੇ ਤੇ ਵੈਸੇ ਵੀ ਮੁਲਕ ਦੀ ਸਾਖ ਵਾਸਤੇ ਵੀ ਇੱਥੇ ਭਾਵੇਂ ਮੈਨੂੰ ਲੱਗਦਾ ਮੇਰਾ ਇਹ ਨਿੱਜੀ ਮੰਨਣਾ ਵੀ ਇੱਥੇ ਭਾਵੇਂ $2 million ਕਿਉਂ $5 million ਵੀ ਲੱਗਦੇ ਇਟ ਵਾਜ਼ ਵਰਥ ਇਟ।
ਤੁਸੀਂ ਇਹ ਸੋਚੋ ਵੀ ਪ੍ਰਧਾਨ ਮੰਤਰੀ ਜੇ ਇਸ ਕਰਕੇ ਨਾ ਜਾ ਪਾਉਂਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਿਉਂ ਨਹੀਂ ਹੈ, ਕਿਉਂਕਿ ਜਹਾਜ਼ ਨਹੀਂ ਸੀ,
ਉਹ ਕਿੰਨੀ ਫਿਰ ਬੇਇੱਜ਼ਤੀ ਵਾਲੀ ਗੱਲ ਸੀ,
ਹੈ ਨਾ।
ਯਾ ਤੁਸੋ ਜੇ ਇਹ ਪ੍ਰਧਾਨ ਮੰਤਰੀ ਦੇ ਜਾਣ ਤੇ ਜੇਕਰ $1-2 million ਇੱਧਰ ਉੱਧਰ ਲੱਗਦਾ ਵੀ ਹੈ ਇਟਸ ਟੋਟਲੀ ਵਰਥ ਇਟ
ਐਂਡ ਸਪੈਸ਼ਲੀ ਫਾਰ ਸਮਥਿੰਗ ਲਾਈਕ ਦਿਸ।
ਹੋਰ ਦੇਖੋ ਅਸੀਂ ਉਹ ਇੱਕ ਉਹ ਐਪ ਬਣਾਈ $60 million ਅਸੀਂ ਐਪ ਤੇ ਲਾਤੇ,
ਉਹ ਵੀ 60 ਕਹਿੰਦੇ ਹੋਰ ਕਾਗਜ਼ ਪੱਤਰ ਨਹੀਂ ਹੈਗੇ ਸਾਨੂੰ ਪਤਾ ਹੀ ਨਹੀਂ ਕਿੰਨਾ ਕੁਛ ਆ ਜੀ।
ਜੇ ਇੱਕ ਐਪ ਤੇ ਅਸੀਂ $60 million ਲਾ ਸਕਦੇ ਹਾਂ ਜਿਹੜੀ ਐਪ ਕਦੇ ਕਿਸੇ ਨੇ ਵਰਤੀ ਹੀ ਨਹੀਂ, ਅਤੇ ਫਿਰ ਪ੍ਰਧਾਨ ਮੰਤਰੀ ਦਾ ਇੰਨੇ ਇੰਪੋਰਟੈਂਟ ਸਮਿਟ ਦੇ ਵਿੱਚ ਜਾਣਾ ਜਿੱਥੇ ਇਮੈਨੁਅਲ ਮੈਕਰੋਨ, ਕੀਅਰ ਸਟਾਰਮਰ, ਜੋਰਜੀਆ ਮੈਲੋਨੀ, ਈਵਨ ਅਰਦੋਆਨ ਵੀ ਪਹੁੰਚੇ ਹੋਏ, ਟਰਕੀ
ਵਾਲੇ,
ਮਿਡਲ ਈਸਟ ਵਾਲੇ ਪਹੁੰਚੇ ਹੋਏ, ਸੋ ਉੱਥੇ ਆਪਾਂ ਨਾ ਜਾਈਏ ਚੰਗੀ ਗੱਲ
ਨਹੀਂ, ਉਹ ਵੀ ਜੋ ਸੱਦਿਆ ਹੋਵੇ।
ਹਾਂ, ਅਤੇ ਸੋਚੋ ਇਸ ਕਰਕੇ ਡੋਨਲਡ ਟਰੰਪ ਨਾਰਾਜ਼ ਹੋ ਜਾਂਦੇ।
ਹਾਂ,
ਅਤੇ ਜਿਹੜੀ ਗੱਲਬਾਤ ਉਹਨਾਂ ਨੇ 23 ਅਕਤੂਬਰ ਨੂੰ ਠੱਪ ਕੀਤੀ ਆ ਉਹ 2 ਹਫ਼ਤੇ ਪਹਿਲਾਂ।
ਪਰ ਦੂਜਾ ਪਹਿਲੂ ਇਹਦਾ ਇਹ ਵੀ ਆ ਕਿ ਜਾ ਕੇ ਵੀ ਅਜੇ ਕੀ ਘੱਟ ਲਿਆ,
ਜਾਣਾ ਤਾਂ ਪੈਣਾ ਹੀ।
ਦੂਜਾ ਪਹਿਲੂ ਇਹ ਵੀ ਆ ਕਿ ਜੇ ਡੋਨਲਡ ਟਰੰਪ ਉੱਥੇ ਉਹਨਾਂ ਨੇ ਐਕਨੋਲੇਜ ਕਰ ਵੀ ਦਿੱਤਾ ਵੀ ਮੈਂ ਖੁਸ਼ ਹੋਇਆ ਤੁਸੀਂ ਆਏ, ਉਹ ਤੋਂ ਬਾਅਦ ਕਿਹੜਾ ਟਰੰਪ ਨੇ ਕਿਹੜਾ ਕੋਈ ਫਾਇਦਾ ਕਰਤਾ।
ਪਰ ਬਾਕੀਆਂ ਦੇ ਨਾਲ ਗੱਲਬਾਤ ਹੋ ਗਈ।
ਜੀ ਜੀ,
UAE ਵਾਲੀ ਜਿਹੜੀ ਕਹਿ ਲਓ ਡੀਲ ਆ ਉਹੀ ਖੱਟ ਲਈ,
ਉਹੀ ਖੱਟ ਲਈ ਜੀ। ਉਹਨੂੰ ਲੈ ਕੇ ਵੀ ਕਈਆਂ ਨੂੰ ਖਦਸ਼ੇ ਨੇ, ਉਹਨੂੰ ਲੈ ਕੇ ਵੀ ਖਦਸ਼ਾ ਹੀ ਕਹੇ ਆ ਨਾ, ਕਿਉਂਕਿ ਉੱਥੇ ਮਾਰਕ ਕਾਰਨੀ ਨੇ ਗੱਲ ਇਹ ਕਹੀ ਵੀ ਕੈਨੇਡਾ ਦੇ ਜਿਹੜੇ ਪੈਨਸ਼ਨ ਫੰਡਸ ਨੇ ਟੋਟਲ ਉਹਨਾਂ ਕੋਲ $2 trillion ਹੈਗੇ ਨੇ, ਵੀ ਉਹ $2 trillion ਵਾਲੇ ਜਿਹੜੇ ਪੈਨਸ਼ਨ ਫੰਡਸ ਨੇ ਉਹ ਵੀ UAE ਦੇ ਵਿੱਚ ਇਨਵੈਸਟਮੈਂਟ ਦੇ ਮੌਕੇ ਭਾਲਣ ਦੇ ਲਈ ਇੱਥੇ ਹੁਣ ਇੱਥੇ ਦਾ ਰੁੱਖ ਕਰਨਗੇ। ਉਹਨੂੰ ਲੈ ਕੇ ਕੁਝ ਮਾਹਰਾਂ ਦਾ ਇਹ ਕਹਿਣਾ ਹੈ ਕਿ ਪੈਨਸ਼ਨ ਫੰਡਸ ਨੇ ਕਿੱਥੇ ਇਨਵੈਸਟ ਕਰਨਾ ਇਹ ਸਰਕਾਰ ਨੂੰ ਨਹੀਂ ਡਾਇਰੈਕਟ ਕਰਨਾ ਚਾਹੀਦਾ, ਸਰਕਾਰ ਨੂੰ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪੈਨਸ਼ਨ ਫੰਡਸ ਦੇ ਜਿਹੜੇ ਮੈਨੇਜਰਸ ਨੇ ਉਹਨਾਂ ਦਾ ਇਹ ਮੈਂਡੇਟ ਆ, ਉਹਨਾਂ ਨੇ ਵੇਖਣਾ ਕਿ ਉਹਨਾਂ ਨੇ ਉਹਨਾਂ ਪੈਸਿਆਂ ਦਾ ਸਭ ਤੋਂ ਵਧੀਆ ਰਿਟਰਨ ਕਿਵੇਂ ਹਾਸਲ ਕਰਨਾ। ਅਤੇ ਕਈਆਂ ਦਾ ਇਹ ਵੀ ਕਹਿਣਾ ਵੀ ਮਾਰਕ ਕਾਰਨੀ ਤੋਂ ਬਿਹਤਰ ਹੋਰ ਇਹ ਕੌਣ ਜਾਣਦਾ, ਕਿਉਂਕਿ ਇਹ ਤਾਂ ਖੁਦ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਬੜੇ ਉੱਚ ਅਹੁਦਿਆਂ ਦੇ ਉੱਪਰ ਕੰਮ ਕੀਤਾ ਇਹਨਾਂ ਨੇ। ਸੋ ਵੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਸੰਕੇਤ ਵੀ ਦੇਣਾ ਪੈਨਸ਼ਨ ਫੰਡਸ ਨੂੰ ਉਹ ਗਲਤ ਗੱਲ ਆ।
ਕਈਆਂ ਦਾ ਇਹ ਵੀ ਕਹਿਣਾ ਕੈਨੇਡਾ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ,
ਕੈਨੇਡਾ ਦੇ ਵਿੱਚ ਜਿਹੜੇ ਪੈਨਸ਼ਨ ਫੰਡਸ ਨੇ ਇੱਕ ਇਹ ਵੀ ਗੱਲ ਆ ਕਿ ਜਿਹੜਾ ਪੈਨਸ਼ਨ ਫੰਡਸ ਦੇ ਕੋਲ $2 trillion ਆ, ਇੱਕ ਇਹ ਵੀ ਉਹਦੇ ਵਿੱਚੋਂ ਗੱਲ ਚੱਲਦੀ ਹੈ ਵੀ ਕੈਨੇਡਾ 'ਚ ਇਨਵੈਸਟ ਕਰੋ। ਪੈਨਸ਼ਨ ਫੰਡਸ ਵਾਲੇ ਕਹਿੰਦੇ ਕੈਨੇਡਾ 'ਚ ਇਨਵੈਸਟ ਕਰੀਏ ਕਿੱਥੇ, ਕਿਉਂਕਿ ਸਾਡੇ ਕੋਲ ਇੱਥੇ ਇੱਕ ਹਕੀਕਤ ਇਹ ਆ ਕਿ ਪੈਨਸ਼ਨ ਫੰਡਸ ਦੇ ਕੋਲ ਵਿਦਇਨ ਕੈਨੇਡਾ ਇਨਵੈਸਟਮੈਂਟ ਕਰਨ ਦੇ ਲਈ ਅਤੇ ਇੱਕ ਡਾਇਵਰਸੀਫਾਈਡ ਪੂਲ ਆਫ ਇਨਵੈਸਟਮੈਂਟ ਕਰਨ ਦੇ ਲਈ ਇੰਨੇ ਐਵੀਨਿਊਜ਼ ਅਵੇਲੇਬਲ ਨਹੀਂ ਹੈਗੇ।
ਇਹ ਤਾਂ ਪੂਰੀ ਗੱਲਬਾਤ ਦਾ ਇੱਕ ਪਹਿਲੂ ਆ
ਜੀ,
ਕਿਉਂਕਿ ਮੇਨ ਅਟਰੈਕਸ਼ਨ ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜੇ UAE ਦੇ ਸੋਵਰਨ ਫੰਡਸ ਨੇ
ਜੀ
ਉਹ ਇੱਥੇ ਆ ਕੇ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕਰਨ, ਖਾਸ ਤੌਰ 'ਤੇ ਜਿਹੜੀ ਹਾਊਸਿੰਗ ਨਾਲ
ਜਿਹੜੀ ਆਪਾਂ ਗੱਲ ਕੀਤੀ ਆ
ਜੀ
ਜੀ ਜੀ।
ਸੋ ਮੇਨ ਤਾਂ ਮਾਰਕ ਕਾਰਨੀ ਦੀ ਪਿੱਚ ਇਹ ਆ ਕਿ ਜਿਹੜੇ ਫੋਰਨ ਇਨਵੈਸਟਮੈਂਟ ਫੰਡਸ ਨੇ
ਜੀ ਜੀ
ਉਹ ਕੈਨੇਡਾ ਦੇ ਵਿੱਚ ਆਉਣ ਅਤੇ ਇੱਥੇ ਇਨਵੈਸਟਮੈਂਟ ਕਰਨ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਮਿਲਦੇ ਹਾਂ।
ਥੈਂਕ ਯੂ ਵੈਰੀ ਮਚ,
ਹੈਵ ਅ ਗੁੱਡ ਡੇ।
ਯੂ ਟੂ।
ਥੈਂਕ ਯੂ।